ਵਾਹਿਗੁਰੂ
ਜੀ ਸਤਨਾਮ ਸ੍ਰੀ ਵਾਹਿਗੁਰੂ ਕਹਾਂ ਤੁਸ਼ ਪ੍ਰਭ ਬੁੱਧ ਹਮਾਰੀ ਵਰਨ ਨਾ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਪ੍ਰਭ ਕਥਾ ਸੁਧਾਰੀ ਸਾਈਂ ਨਾਮ ਅਮੋਲ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਧਿਆਨ ਦਾ ਪਤਾ ਨਾ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਧਿਆਨ ਦਾ ਪਤਾ ਨਾ ਪਤਾ ਨਾ ਬੋਲੋ ਦਾਤਾ ਜੀ ਸਾਰ ਨਾ ਮੈਂ ਤੇਰੀ ਜਾਣਦਾ ਸੱਚੇ ਪਾਤਸ਼ਾਹ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਧਿਆਨ ਦਾ ਪਤਾ ਨਹੀਂ ਮੈਨੂੰ ਕੋਈ ਹਾਂ ਪਤਾ ਨਾ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਧਿਆਨ ਦਾ ਪਤਾ ਨਾ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਭ ਤੇ ਵੱਡਾ ਸਤਿਗੁਰ ਨਾਨਕ ਬਹੁ ਸ਼ਾਸਤਰ ਬਹੁ ਸਿਮਰਤੀ ਪੂਜ ਸਨਾਹੀ ਹਰ ਹਰੇ
ਨਾਨਕ ਨਾਮ ਮੋਲ
कवन कवन गुण कह कह गाऊं
साहिब गुणी निधान
तुमरी महिमा वर्ण न सकूं शास्त्र खट पिंग आंदलख है बदरो सुने जो बुलाव तुम बोले हैं स्वामी कुदरत अब साधु संग नानक जस गायो परम सत्कार योग सतगुरां दी साजी अते नवाजी होई गुरु प्यारी गुरु सवारी गुरु खालसा सतसंग जी सतगुरां ने महान रहमत कीती है महान बख्शिश कीती है जो सानू सतसंगत करन दा इस भाग समा बख्शिया सब तो पहला रसना की पवित्रता और मन की पूर्ण एकाग्रता वास्ते सतगुरां की बख्शिश दोहराओ प्यार नाल फतेह बुलाओ कोई रसना वांझी ना रवे सारे आखो जी वाहिगुरु जी का खालसा वाहिगुरु जी की फतेह सेवादारां दे चरणां च बेनती है कि जिन्नी कु संगत ने मत्था टेक लिया ठीक है जेड़े हुण आ रहे ने सात संगत जेडे हुण नमस्कार कर रहे ने जेडी बाद विच संगत आएगी उन्हां नूं पिछों ही बिठाई जाओ बीबियां नूं बीबियां आले पासे वीर भरा इधर बैठी जाण हुण जिन्नी संगत बह गई बस एकाग्रता बनाओ सेवादार जिथे रस्ता बनिया उत्थे बैठो दो तीन सेवादार अगे तक कोई मत्था टेकण वास्ते ना आवे उत्थों ही संगत नूं बिठाई जाओ बीबियां नूं बीबियां वाले पासे उत्थे नमस्कार करी जान हुक्मनामे वेले आके मत्था टेक लैन क्योंकि संगत ते आउंदी रहेगी इस तरह दे कोई आ गया कोई चलिया गया ते अपना ते इस तरह ही दवान दा समा लंघ जू सर कृपा महाराज ने कीती है सानू इस भाग समा बख्शी है कल पहला दीवान सी इस पंडाल दा अज दूजा दीवान महाराज की कृपा नाल आरंभ होया है कल नू लास्ट दीवान है कल अदास तो हाजरी नहीं भरी गई इस गल दी आप जी नूं वैसे पता ही है कि अज तो एक महीना पहला दास की गड्डी का एक्सीडेंट होया सी और मर दी कृपा नाल जो सतगुरां ने आ दूजा जन्म बख्शिया दोबारा जन्म बख्शन वाली गल है उस एक्सीडेंट विचों बचण का कोई हीला नहीं सी गड्डी नूं वेख के इंज लगता भी इहदे कोई नहीं बचिया होना पर महाराज ने कृपा की है परसों मैनू डॉक्टर ने बुलाया सी चैकअप करन वास्ते ते उन्होंने दसिया कहिंदे बाबा जी तीन थावां तों बांह टुटी हुई है और अजे कहिंदे जुड़ी क्यों नहीं मैं उन्हें पूछया कहिंदा बाबा जी इहदे च साडा कसूर नहीं तुसीं एक मिनट भी टेक के नहीं बैठे सारा महीना ही दवान लगते रहे डाक्टरां दा दोष नहीं पर ओ दिल्ली जाण कारण फिर लंघ पिंड विच दवान सन तीन आना मैं कल जरूर सी पर उत्थे भी दो दिन हाजरी भरी गई वह फिर पिंड वालिआं ने बहुता मजबूर किया ये जिहड़ी तब्दीली आई है एक्सीडेंट होण कारण हो गया नहीं तो तिने दिन हाजरी भरनी सी फिर भी मैं ना आउण दी संगतां तों माफ़ी मंगदा सो गुरु प्यारिओ ਡਾਕਟਰਾਂ ਦਾ ਕਹਿਣਾ ਹੈ ਕਿ ਗੱਡੀ ਵਿੱਚ ਡੋਲ ਪੈ ਜਾਂਦੀ ਮੈਨੂੰ ਕਹਿੰਦੇ ਜੀ ਜੇ ਦੁਬਾਰਾ ਫਿਰ ਕੋਈ ਝਟਕਾ ਲੱਗ ਗਿਆ ਬ੍ਰੇਕ ਲਾ ਦੇ ਡਰਾਈਵਰ ਜ਼ੋਰ ਦੀ ਉਹੀ ਗੱਲ ਅੱਜ ਬਣੀ ਡੇਰਿਓਂ ਅਸੀਂ ਚੱਲੇ ਅਸਥਾਨ ਤੋਂ ਅਤੇ ਮੇਰੇ ਵਾਲੀ ਗੱਡੀ ਸੀ ਡਰਾਈਵਰ ਨਾਲ ਲੱਭਿਆ ਅਤੇ ਕੋਈ ਸਕੋਰਪੀਓ ਗੱਡੀ ਹੈ ਬਾਬਾ ਜੀ ਲੈ ਕੇ ਆਉਂਦੇ ਨੇ ਅਤੇ ਉਹ ਤੇਜ਼ ਰਫਤਾਰ ਵਿੱਚ ਜਾ ਰਹੇ ਸੀ ਅਤੇ ਸਾਧ ਸੰਗਤ ਜੀ ਉਦੋਂ ਹੀ ਪਤਾ ਲੱਗਿਆ ਜਦੋਂ ਟਾਇਰ ਖੁੱਲ੍ਹ ਕੇ ਸਾਡੇ ਤੋਂ ਅੱਗੇ ਚਲੇ ਅਤੇ ਬੜੀ ਕਿਰਪਾ ਹੋਈ ਮਹਾਰਾਜ ਦੀ ਮੈਂ ਕਿਹਾ ਵੀ ਇਹ ਦੁਆਰਾ ਨਾ ਟੁੱਟ ਜਾਏ ਕਿਤੇ ਮਹਾਰਾਜ ਦੀ ਕਿਰਪਾ ਹੋ ਗਈ ਚਲੋ ਸਾਂਭ ਗਈ ਗੱਡੀ ਡਰਾਈਵਰ ਨੇ ਸਾਂਭ ਲਈ ਫਿਰ ਉੱਥੇ ਕਿਸੇ ਸੇਵਕ ਦੀ ਗੱਡੀ ਲੈ ਕੇ ਮੈਂ ਕਿਹਾ ਵੀ ਜਲਦੀ ਜਾਣਾ ਤਾਂ ਕਰਕੇ ਆ ਸਮਾਂ ਲੇਟ ਹੋ ਗਿਆ ਨਹੀਂ ਤਾਂ ਜਲਦੀ ਆ ਜਾਣਾ ਸੀ ਸੋ ਇਹ ਮਹਾਰਾਜ ਦੀ ਖੇਡਾਂ ਦਾ ਕੋਈ ਪਤਾ ਨਹੀਂ ਲੱਗਦਾ ਕਹਿੰਦੇ ਚੱਲਦੀ ਹੈ ਕਾਰ ਹੈ ਜੇ ਨਹੀਂ ਚੱਲਦੀ ਬੇਕਾਰ ਸਤ ਸੰਗਤ ਜੀ ਕੋਈ ਪਤਾ ਨਹੀਂ ਉਹਦੀ ਮੌਜ ਦਾ ਅਰਦਾਸ ਬੇਨਤੀ ਇਹੀ ਕਰਨੀ ਚਾਹੀਦੀ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਕਿਰਪਾ ਕਰਨੀ ਆਪ ਹੀ ਰਹਿਮਤਾਂ ਕਰਨੀਆਂ ਨੇ ਸੋ ਸਤਿਗੁਰਾਂ ਦੀ ਬਖਸ਼ਿਸ਼ ਨਾਲ ਹੀ ਗੱਲ ਬਣਦੀ ਹੈ ਇਹ ਸਾਨੂੰ ਆਨੰਦ ਬਖਸ਼ਿਆ ਮਹਾਰਾਜ ਨੇ ਤਿੰਨ ਦਿਨਾਂ ਦਾ ਸਮਾਂ ਦਿੱਤਾ ਹੈ ਔਰ ਕੱਲ੍ਹ ਨੂੰ ਲਾਸਟ ਦੀਵਾਨ ਨੇ ਅੰਮ੍ਰਿਤ ਵਾਸਤੇ ਵੀ ਕੁਝ ਨਾਮ ਆਏ ਹੋਣਗੇ ਆਹਾ ਕਹਿੰਦੇ ਜੀ 84 ਨਾਮ ਆਏ ਨੇ
ਸਤਿ ਸ੍ਰੀ ਅਕਾਲ
84 ਦੀ ਤੇ 84 ਕੱਟੀ ਜਾਣੀ ਕੱਲ੍ਹ ਬਾਕੀ ਹੋਰ ਵੀ ਮਨ ਬਣਾ ਲਓ 84 ਹੋ ਗਏ ਭਾਈ ਔਰ ਹੋਰ ਵੀ ਵੱਧ ਤੋਂ ਵੱਧ ਆਪੋ ਆਪਣੇ ਨਾਮ ਦਰਜ ਕਰਾਓ ਤਾਂ ਜੋ ਇਹ ਜਿਹੜਾ ਸਮਾਗਮ ਹੈ ਇਸ਼ਤਿਹਾਰਾਂ 'ਤੇ ਪੜ੍ਹਿਆ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਇਹ ਹੈ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਭਾਵ ਜਿੱਥੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਚੇਤਨਤਾਈ ਹੋਵੇ ਜਾਗਰਤੀ ਆਵੇ ਸਾਨੂੰ ਜਾਗ ਆਵੇ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਕਿਉਂਕਿ ਆਪਾਂ ਸੁੱਤੇ ਪਏ ਹਾਂ ਗੁਰਮੁਖੋ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿੰਨੀ ਬੇਅਦਬੀ ਹੋਈ ਹੈ ਕਿੰਨੇ ਕੀਤੀ ਹੈ ਕਿੰਨੇ ਕਰਵਾਈ ਹੈ ਦੋਸ਼ੀ ਅਸੀਂ ਹਾਂ ਖੁਦ ਸਤਨਾਮ ਜਿਹੜੇ ਮੇਰੇ ਵਰਗੇ ਪ੍ਰਚਾਰਕ ਨੇ ਉਹ ਥੋੜ੍ਹੇ ਜ਼ਿਆਦਾ ਦੋਸ਼ੀ ਨੇ ਕਿਉਂ ਜਿਹੜੀ ਬੇਅਦਬੀ ਹੋਈ ਹੈ ਜਾਂ ਹੋ ਰਹੀ ਹੈ ਅੱਜ ਵੀ ਹੋ ਰਹੀ ਹੈ ਇਹ ਦੋਸ਼ੀ ਕੌਣ ਹੈ ਇਹ ਦੋਸ਼ੀ ਅਸੀਂ ਹਾਂ ਕਿਉਂਕਿ ਜੇ ਘਰ ਵਾਲੇ ਸੁੱਤੇ ਨੇ ਤਾਂ ਚੋਰ ਤੇ ਚੋਰੀ ਕਰੇਗਾ ਹੀ ਜੇ ਘਰ ਵਾਲੇ ਜਾਗਦੇ ਰਹਿਣਗੇ ਚੋਰ ਦੀ ਕੀ ਹਿੰਮਤ ਹੈ ਗੁਰਮੁਖੋ ਅੱਜ ਖਾਲਸਾ ਪੰਥ ਸਾਰਾ ਜਾਗਦਾ ਹੋਵੇ ਸਾਡੀਆਂ ਸੰਪਰਦਾਵਾਂ ਜਾਗਦੀਆਂ ਹੋਣ ਸਾਡੇ ਵਰਗੇ ਪ੍ਰਚਾਰਕ ਜਾਗਦੇ ਹੋਣ ਕਿਹਦੀ ਹਿੰਮਤ ਹੈ ਕੋਈ ਝਾਕ ਵੀ ਨਹੀਂ ਸਕਦਾ ਕਿਹੜਾ ਬੇਅਦਬੀ ਕਰੂਗਾ ਬੇਅਦਬੀ ਤਾਂ ਹੋਈ ਹੈ ਅਸੀਂ ਸੁੱਤੇ ਪਏ ਹਾਂ ਜੇ ਜਾਗੇ ਹੁੰਦੇ ਇੰਨੀ ਬੇਅਦਬੀ ਨਹੀਂ ਸੀ ਹੋਣੀ ਸੋ ਗੁਰੂ ਪਿਆਰਿਓ ਇਹ ਹੈ ਚੇਤਨਤਾਈ ਆਪਾਂ ਕੋਈ ਹਥਿਆਰ ਨਹੀਂ ਚੁੱਕਣੇ ਪਿਆਰ ਦਾ ਹਥਿਆਰ ਹੈ ਖੁਦ ਸਤਨਾਮ ਪਿਆਰ ਨਾਲ ਹੀ ਬੇਨਤੀਆਂ ਕਰੀ ਦੀਆਂ ਨੇ ਕਿ ਭਾਈ ਮਨ ਬਣਾਓ ਵੱਧ ਤੋਂ ਵੱਧ ਗੁਰੂ ਕੇ ਜਹਾਜ਼ੇ ਚੜ੍ਹੋ ਇਹ ਸਮਾਂ ਮੁੜ ਮੁੜ ਕੇ ਨਹੀਂ ਮਿਲਦਾ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ ਆਪਣੀ ਰਫਤਾਰ ਤੁਰਿਆ ਜਾ ਰਿਹਾ ਲੋੜ ਹੈ ਸਮੇਂ ਨੂੰ ਸਫਲਾ ਬਣਾਉਣ ਦੀ ਅੱਜ ਜਾਗਰਤੀ ਚਾਹੀਦੀ ਹੈ ਸਾਡੇ ਵਿੱਚ ਚੇਤਨਤਾਈ ਚਾਹੀਦੀ ਹੈ ਬੜੇ ਚਿਰ ਤੋਂ ਸੁੱਤੇ ਪਏ ਹੈ ਸਾਡੀ ਸਤਿਗੁਰਾਂ ਨੇ ਸਾਨੂੰ ਜਗਾਇਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਿਤਾ ਤੱਕ ਜਗਾਇਆ ਗਿਆ ਜਿੰਨੀਆਂ ਵੀ ਸੰਪਰਦਾਵਾਂ ਜਿੰਨੀਆਂ ਵੀ ਅੱਜ ਟਕਸਾਲਾਂ ਚੱਲ ਰਹੀਆਂ ਨੇ ਉਹ ਸਾਨੂੰ ਜਗਾਉਣ ਵਾਸਤੇ ਨੇ ਜੇ ਫਿਰ ਵੀ ਨਹੀਂ ਜਾਗਦੇ ਫਿਰ ਮਾੜੇ ਭਾਗ ਨੇ ਗੁਰਮੁਖੋ ਅਸੀਂ ਦੁਖੀ ਕਿਉਂ ਹਾਂ ਅਸੀਂ ਸੰਪਰਦਾਵਾਂ ਅਤੇ ਟਕਸਾਲਾਂ ਨਾਲ ਹੀ ਜੁੜੇ ਹੋਏ ਹਾਂ ਖੁਦ ਸਤਨਾਮ ਧਿਆਨ ਦੇਣਾ ਮੇਰੀ ਗੱਲ ਦਾ ਕੋਈ ਪ੍ਰੇਮੀ ਸੰਪਰਦਾ ਦਾ ਬੈਠਾ ਹੋਵੇ ਗੁੱਸਾ ਨਾ ਕਰੇ ਧਿਆਨ ਦਿਓ ਮੈਨੂੰ ਵੀ ਲੋਕ ਕਹਿੰਦੇ ਨੇ ਰਾੜਾ ਸਾਹਿਬ ਦੀ ਸੰਪਰਦਾ ਦੇ ਵਿੱਚੋਂ ਨੇ ਇਹ ਲੋਕਾਂ ਦੀ ਆਪੋ ਆਪਣੀ ਭਾਵਨਾ ਹੈ ਸੰਗਤ ਦੀ ਸ਼ਰਧਾ ਹੈ ਸੰਪਰਦਾ ਸੰਪਰਦਾ ਦਾ ਅਰਥ ਕੀ ਹੈ ਸੰਪਰਦਾ ਦਾ ਪਤਾ ਕਿਵੇਂ ਲੱਗਦਾ ਸੰਪਰਦਾ ਦਾ ਪਤਾ ਮੈਂ ਮਾਲੇਰਕੋਟਲੇ ਵਿਦਵਾਨਾਂ ਵਿੱਚ ਬੇਨਤੀ ਕੀਤੀ ਸੀ ਸੰਪਰਦਾ ਉਹ ਕਿਵੇਂ ਬਣਿਆ ਜਾ ਸਕਦਾ? ਸੰਪਰਦਾਈ ਸੰਪਰਦਾ ਜਾਂ ਉੱਥੇ ਥੋੜ੍ਹਾ ਸਮਾਂ ਰਹਿ ਗਏ ਤਾਂ ਸੰਪਰਦਾਈ ਬਣ ਗਏ, ਜਾਂ ਸੰਤ ਬਾਬਾ ਈਸ਼ਰ ਸਿੰਘ ਵਰਗੀ ਐਨਕ ਲਾ ਕੇ ਸੰਪਰਦਾਈ ਬਣ ਗਏ, ਜਾਂ ਉਹਨਾਂ ਵਰਗੇ ਕੱਪੜੇ ਪਾ ਕੇ ਸੰਪਰਦਾਈ ਬਣ ਗਏ, ਜਾਂ ਉਹੋ ਜਿਹੀਆਂ ਗੱਡੀਆਂ ਲਿਆ ਕੇ ਸੰਪਰਦਾਈ ਬਣ ਗਏ, ਜਾਂ ਉਹੋ ਜਿਹਾ ਵਾਜਾ ਲਿਆ ਕੇ ਸੰਪਰਦਾਈ ਬਣ ਗਏ। ਨਹੀਂ ਗੁਰਮੁਖੋ, ਸੰਪਰਦਾ ਦਾ ਪਤਾ ਤੇ ਗੁਣਾਂ ਤੋਂ ਲੱਗਦਾ। ਜੇ ਕੋਈ ਲਿਖਵਾ ਲਏ ਵੀ ਮੈਂ ਸੰਪਰਦਾ ਚੋਂ ਐ ਜਾਂ ਕਹਾਵੇ, ਨਹੀਂ ਨਹੀਂ, ਸੰਪਰਦਾ ਦਾ ਤੇ ਪਤਾ ਆਪਣੇ ਆਪ ਨੂੰ ਸੰਗਤ ਨੂੰ ਲੱਗ ਜਾਣਾ ਹੈ। ਗੁਰਮੁਖੋ, ਜਿਹੜਾ 9 ਲੱਖ ਤੋਂ ਵੱਧ ਪ੍ਰਾਣੀਆਂ ਨੂੰ ਸੰਤ ਬਾਬਾ ਈਸ਼ਰ ਸਿੰਘ ਨੇ ਅੰਮ੍ਰਿਤ ਛਕਾਇਆ, ਉਹ ਕੌਣ ਛਕਾ ਸਕਦਾ? ਧਿਆਨ ਦੇਣਾ, ਕਈ ਪ੍ਰੇਮੀਆਂ ਨੂੰ ਬੇਨਤੀਆਂ ਕਰੀ ਦੀਆਂ ਨੇ, ਭਾਈ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਮਰ ਦੀ ਇੰਨੀ ਬੇਅਦਬੀ ਹੋਈ ਹੈ, ਕੀ ਗੱਲ, ਤੁਸੀਂ ਬੋਲਦੇ ਕਿਉਂ ਨਹੀਂ? ਮਾੜਾ ਮੋਟਾ ਕਿਹਾ ਕਰੋ ਜਾਂ ਵੇਖਿਆ ਕਰੋ ਜਾ ਕੇ। ਕਹਿੰਦੇ ਸਾਨੂੰ ਕੀ ਲੈਣਾ ਜੀ? ਕਈ ਕਹਿੰਦੇ ਨੇ ਬਾਬਾ ਜੀ ਅਸੀਂ ਨਹੀਂ ਬੋਲਣਾ। ਕਿਉਂ? ਕਹਿੰਦੇ ਸਾਡੀ ਸੰਪਰਦਾ ਇਜਾਜ਼ਤ ਨਹੀਂ ਦਿੰਦੀ। ਸੰਪਰਦਾ ਕਾਹਦੇ ਤੇ ਚੱਲ ਰਹੀ ਹੈ? ਸੰਪਰਦਾ ਆਪਣੇ ਆਪ ਚੱਲ ਰਹੀ ਹੈ? ਸੰਪਰਦਾ ਤੇ ਹੈ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ ਚਲਾਈ, ਸੰਪਰਦਾ ਕਾਹਦੇ ਵਾਸਤੇ ਚੱਲੀ? ਨਾਨਕ ਸਰ ਕਾਹਦੇ ਵਾਸਤੇ ਚੱਲਿਆ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਵਾਸਤੇ। ਰਾੜਾ ਸਾਹਿਬ ਕਾਹਦੇ ਵਾਸਤੇ ਚੱਲ ਰਿਹਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਵਾਸਤੇ। ਦਮਦਮੀ ਟਕਸਾਲ ਕਾਹਦੇ ਵਾਸਤੇ ਚੱਲ ਰਹੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਵਾਸਤੇ। ਅੱਜ ਸਿੱਖ ਮਿਸ਼ਨਰੀ ਕਾਲਜ ਚੱਲ ਰਿਹਾ, ਸਟੱਡੀ ਸਰਕਲ ਚੱਲ ਰਿਹਾ, ਸ਼੍ਰੋਮਣੀ ਕਮੇਟੀ ਚੱਲ ਰਹੀ ਹੈ, ਇਹ ਕਾਹਦੇ ਵਾਸਤੇ ਚੱਲ ਰਹੀਆਂ ਨੇ ਸੰਪਰਦਾਵਾਂ? ਇਹ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਵਾਸਤੇ ਨੇ ਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਅਸੀਂ ਸੁੱਤੇ ਪਏ ਹਾਂ, ਗੁਰਸਿੱਖੋ ਸੰਪਰਦਾ ਨਾਲ ਜੁੜੋ, ਪਰ ਸਾਰੀ ਜ਼ਿੰਦਗੀ ਸੰਪਰਦਾ ਨਾਲ ਜੁੜ ਕੇ ਨਾ ਰਹਿ ਜਿਓ। ਗੁਰੂ ਗ੍ਰੰਥ ਸਾਹਿਬ ਨਾਲ ਵੀ ਆਪਾਂ ਜੁੜਨਾ, ਉਹ ਸੰਪਰਦਾ ਸਤਿਕਾਰ ਕਰਨ ਯੋਗ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੇ ਕੋਈ ਬੇਅਦਬੀ ਕਰਦਾ ਹੈ, ਅੱਜ ਜਿੰਨੇ ਵੀ ਦੁਨੀਆਂ ਵਿੱਚ ਰਾਗੀ ਨੇ, ਦੁਨੀਆਂ ਵਿੱਚ ਜਿੰਨੇ ਵੀ ਢਾਡੀ ਨੇ, ਦੁਨੀਆਂ ਵਿੱਚ ਜਿੰਨੇ ਵੀ ਰਾਗੀ ਨੇ, ਦੁਨੀਆਂ ਵਿੱਚ ਕਥਾ ਵਾਚਕ ਨੇ, ਜਿੰਨੇ ਵੀ ਸੰਤ ਨੇ, ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ ਸਤਿਕਾਰ ਮਿਲ ਰਿਹਾ ਨਾ ਸਭ ਦਾ। ਹੱਥ ਕਿਉਂ ਜੁੜਦੇ ਨੇ? ਮਹਾਰਾਜ ਕਰਕੇ। ਆ ਤੁਸੀਂ ਜਦੋਂ ਮੈਂ ਆਇਆ ਖੜੇ ਹੋ ਗਏ ਸਾਰੇ, ਕਈ ਕਾਹਦੇ ਵਾਸਤੇ? ਕਿਉਂ ਇੰਨੇ ਸਤਿਕਾਰ ਤੁਸੀਂ ਕਰਦੇ? ਕੋਈ ਫੁੱਲ ਪਾਉਂਦਾ, ਕੋਈ ਹੱਥ ਜੋੜਦਾ, ਕੋਈ ਧੱਕੇ ਨਾਲ ਪੈਰੀ ਹੱਥ ਲਾਉਂਦਾ, ਕੋਈ ਜਕਾਰੇ ਲਾਉਂਦਾ, ਕਾਹਦੇ ਵਾਸਤੇ? ਕਿਉਂਕਿ ਗੁਰੂ ਦਾ ਬਾਣਾ ਪਾਇਆ ਹੋਇਆ, ਇਸੇ ਵਾਸਤੇ ਹੀ ਹੈ ਨਾ। ਅਸੀਂ ਜੇ ਇੰਨਾ ਸਤਿਕਾਰ ਸਾਡਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ, ਸਾਨੂੰ ਮੱਥੇ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ, ਆ ਚੋਲੇ ਲੋਕ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ, ਸਾਨੂੰ ਲੋਕ ਘਰਾਂ 'ਚ ਬੁਲਾ ਕੇ ਪ੍ਰਸ਼ਾਦਾ ਛਕਾਉਂਦੇ ਨੇ ਤਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ, ਸਾਨੂੰ ਘਰ 'ਚ ਸੱਦ ਕੇ ਦੁੱਧ ਪਿਆਉਂਦੇ ਨੇ ਤਾਂ ਵੀ ਗੁਰੂ, ਇੱਕ ਕੰਬਲ ਦਿੰਦੇ ਨੇ ਉੱਤੇ 500-100 ਰੁਪਈਆ ਰੱਖ ਕੇ ਦਿੰਦੇ ਨੇ, ਕਾਹਦੇ ਵਾਸਤੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ। ਉਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੋਈ ਕਰੇ, ਕੋਈ ਟੋਭੇ 'ਚ ਸਿੱਟੇ, ਕੋਈ ਉੱਤੇ ਪੈਰ ਰੱਖ ਕੇ ਬੈਠੇ, ਕੋਈ ਮਹਾਰਾਜ ਦਾ ਸਰਾਣਾ ਲਾਵੇ, ਕੋਈ ਪੱਤਰਾ ਪੱਤਰਾ ਕਰਕੇ ਸੜਕਾਂ 'ਤੇ ਖੰਡਾਵੇ, ਅਤੇ ਜੇ ਮੇਰੇ ਵਰਗਾ ਬੈਠਾ ਹੀ ਕਹੀ ਜਾਵੇ, ਮੈਨੂੰ ਤਾਂ ਮੇਰੀ ਸੰਪਰਦਾ ਇਜਾਜ਼ਤ ਨਹੀਂ ਦਿੰਦੀ, ਫਿਰ ਸਾਡੇ ਨਾਲੋਂ ਉਹ ਕੁੱਤਾ ਚੰਗਾ ਜਿਹੜਾ ਮਾਲਕ ਦਾ ਘਰ ਦਾ ਖਾ ਕੇ ਸਾਰੀ ਰਾਤ ਪਹਿਰਾ 'ਤੇ ਦਿੰਦਾ, ਉਹ ਕੁੱਕਰ ਚੰਗਾ ਹੈ, ਮਾਲਕ ਦੇ ਘਰ ਦਾ ਖਾਂਦਾ ਹੈ, ਸਾਰੀ ਰਾਤ ਪਹਿਰਾ ਦਿੰਦਾ ਹੈ। ਸਾਧ ਸੰਗਤ ਜੀ, ਸਾਡਾ ਉਹ ਹਾਲ ਹੈ, ਖਾਂਦੇ ਅਸੀਂ ਗੁਰੂ ਦੇ ਸਿਰ 'ਤੇ ਹਾਂ, ਮਾਣ ਸਾਡਾ ਗੁਰੂ ਕਰਕੇ ਹੈ, ਗ੍ਰੰਥੀ ਨੂੰ 2000-1000 ਰੁਪਈਆ ਮਹਾਰਾਜ ਕਰਕੇ ਤਨਖਾਹ ਮਿਲ ਰਹੀ ਹੈ, ਪਰ ਜਿੱਥੇ ਬੇਅਦਬੀ ਹੋਵੇ ਉੱਥੇ ਜਗ ਵੇਖਦਾ ਵੀ ਨਹੀਂ, ਕਾਹਦਾ ਸਿੱਖ ਹੈ ਤੂੰ? ਫਿਰ ਕਾਹਦੀ ਸੰਤਗਿਰੀ ਹੈ, ਕਾਹਦਾ ਗੁਰਸਿੱਖ ਹੈ, ਕਾਹਦਾ ਰਾਗੀ ਹੈ, ਕਾਹਦਾ ਢਾਡੀ ਹੈ? ਜੇ ਇੱਕ ਵਾਰੀ ਵੇਖਿਆ ਵੀ ਨਹੀਂ ਜਾ ਕੇ, ਫਿਰ ਅਸੀਂ ਦੁਖੀ ਕਿਉਂ ਹੈ? ਕਾਰਨ ਕੀ ਹੈ? ਸਾਡੇ ਕੋਲ ਪਿਆਰ ਨਹੀਂ, ਮੈਂ ਵੀ ਵਿੱਚ ਹੀ ਹਾਂ, ਸਾਡੇ ਕੋਲ ਤੇ ਇਕੱਲਾ ਵਪਾਰ ਰਹਿ ਗਿਆ। ਖੁਸਾਦਨਾ ਵਪਾਰ ਹੈ, ਤੇ ਜੇ ਵਪਾਰ ਹੈ ਕੁਛ ਵੀ ਪੱਲੇ ਨਹੀਂ ਪੈਣਾ। ਸੰਤ ਬਾਬਾ ਈਸ਼ਰ ਸਿੰਘ ਜੀ ਦਾ ਪਿਆਰ ਸੀ, ਕਿੱਥੋਂ ਤੱਕ ਜੈ ਜੈਕਾਰ ਹੋਈ, ਕੌਣ ਨਹੀਂ ਜਾਣਦਾ ਬਾਬਾ ਈਸ਼ਰ ਸਿੰਘ ਮਹਾਰਾਜ ਨੂੰ? ਉਹ ਸਾਰੀ ਦੁਨੀਆ ਜਾਣਦੀ ਹੈ ਉਹਨਾਂ ਦਾ ਪਿਆਰ ਸੀ। ਸੰਤ ਗਿਆਨੀ ਗੁਰਬਚਨ ਸਿੰਘ ਵਰਗੇ ਮਹਾਂਪੁਰਖ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਪਿਆਰ ਸੀ, ਬਾਬਾ ਆਨੰਦ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਕੀਤੇ। ਸ਼ਰਧਾ ਦੀ ਗੱਲ, ਭਾਵਨਾ ਦੀ ਗੱਲ, ਅਸੀਂ ਆ ਰੋਟੀਆਂ ਸੇਕਣ ਵਾਲੇ ਬਸ, ਆਪਣਾ ਕੰਮ ਚੱਲੀ ਜਾਵੇ, ਮਰ ਤੋਂ ਕੀ ਲੈਣਾ, ਜਿਹੜਾ ਕਰੇਗਾ ਸੋ ਭਰੇਗਾ। ਨਹੀਂ ਨਹੀਂ ਐਸਾ ਨਹੀਂ ਚਾਹੀਦਾ, ਚੇਤਨਤਾਈ ਬਹੁਤ ਜ਼ਰੂਰੀ ਹੈ, ਜਾਗਰਤੀ ਬਹੁਤ ਜ਼ਰੂਰੀ ਹੈ। ਮੈਂ ਬੜੇ ਥਾਵਾਂ 'ਤੇ ਵੇਖਿਆ ਹੈ ਬੇਅਦਬੀ ਹੋਈ ਹੈ, ਇੱਕ ਦੋ ਥਾਵਾਂ 'ਤੇ ਅਸੀਂ ਇੱਥੇ ਸ਼ੰਭੂ ਕੋਲ ਇੱਕ ਸਮਾਗਮ ਸੀ, ਮਹਾਰਾਜ ਦੀ ਬੇਅਦਬੀ ਹੋਈ, ਅਤੇ ਮੈਂ ਬੇਨਤੀ ਕੀਤੀ ਸਾਰੀ ਸੰਗਤ ਨੂੰ, ਭਾਈ ਆਪਾਂ ਜਾਣਾ ਹੈ ਅਤੇ ਕਾਲੀਆਂ ਪੱਗਾਂ ਬੰਨ ਕੇ ਚੱਲਾਂਗੇ, ਬੀਬੀ ਉਹ ਕਾਲੀਆਂ ਚੁੰਨੀਆਂ ਲੈ ਕੇ ਆਇਓ, ਅਤੇ ਕਈ ਗੱਡੀਆਂ ਭਰ ਕੇ ਲੈ ਕੇ ਗਏ ਉੱਥੇ, ਅਤੇ ਉੱਥੇ ਕਈ ਲੀਡਰ ਆਪਣੀਆਂ ਰੋਟੀਆਂ ਸੇਕੀ ਗਏ, ਇਕੱਠ 'ਤੇ ਕੀਤਾ, ਸੰਗਤ 'ਤੇ ਇਕੱਠੀ ਕੀਤੀ ਬੜੀ, ਇਕੱਠ 'ਤੇ ਕਰ ਲਿਆ, ਅਤੇ ਸਾਧ ਸੰਗਤ ਜੀ ਉੱਥੇ ਬਸ ਕੋਈ ਆਇਆ ਮੈਨੂੰ ਵੋਟਾਂ ਪਾ ਦਿਓ, ਦੂਜਾ ਆਉਂਦਾ ਮੇਰੇ ਕੰਨੀ ਪਾ ਦਿਓ ਵੋਟਾਂ, ਮੈਂ ਬੈਠਾ ਦੇਖੋ ਸਟੇਜ 'ਤੇ, ਬਸ ਜਾਂ ਨੋਟ ਹੈ ਜਾਂ ਵੋਟ ਹੈ, ਪਰ ਕੋਈ ਵਿਰਲਾ ਜਿਹਦੇ ਕੋਲ ਗੁਰੂ ਨਾਨਕ ਦੀ ਓਟ ਹੈ, ਜਿਹਦੇ ਕੋਲ ਗੁਰੂ ਨਾਨਕ ਦੀ ਓਟ ਹੈ ਉਹਦੇ ਕੋਲ ਸਭ ਕੁਛ ਹੀ ਹੈ। ਜਿਹਦੇ ਕੋਲ ਗੁਰੂ ਨਾਨਕ ਦੀ ਓਟ ਹੈ ਉਹਦੇ ਕੋਲ ਸਭ ਕੁਝ ਹੀ ਹੈ। ਗੁਰੂ ਪਿਆਰਿਓ, ਜ਼ਰੂਰੀ ਹੈ ਕਿ ਸਾਡੇ ਵਿੱਚ ਚੇਤਨਤਾ ਹੀ ਹੋਵੇ। ਹੁਣ ਮੇਰੀ ਬੇਨਤੀ ਹੈ, ਮੈਂ ਸੰਤਾਂ ਦੀ ਰਾਗੀਆਂ ਢਾਡੀਆਂ ਕਥਾ ਵਾਚਕਾਂ ਅਤੇ ਗ੍ਰੰਥੀਆਂ ਦੀ ਪਹਿਲਾਂ ਗੱਲ ਕੀਤੀ ਹੈ, ਇਹ ਸਾਡੀ ਗੱਲ, ਆਪਣੀ ਗੱਲ ਪਹਿਲਾਂ ਕਰਨੀ ਚਾਹੀਦੀ। ਕਿਸੇ ਨੂੰ ਨਿੰਦੀਏ ਸੀ, ਤੁਹਾਨੂੰ ਮੈਂ ਕਹੀ ਜਾਂਦਾ, ਪਰ ਆਪਣੀ ਘਾਟ ਦੱਸਣੀ ਚਾਹੀਦੀ, ਸਾਡੇ 'ਚ ਵੀ ਘਾਟ ਹੈ। ਮੈਂ ਕਹੀ ਜਾਂਦਾ ਤੁਸੀਂ ਨਹੀਂ ਜਾਂਦੇ, ਇੰਝ ਨਹੀਂ ਕਰਦੇ, ਪਰ ਗੁਰਮੁਖੋ ਜਿੰਨੀ ਮਰਦੀ ਬੇਅਦਬੀ ਹੋਈ ਹੈ, ਅੱਜ ਵੱਡੀਆਂ ਵੱਡੀਆਂ ਹੇਕਾਂ ਲਾਉਣ ਵਾਲੇ ਉੱਥੇ ਕਿਉਂ ਨਹੀਂ ਜਾਂਦੇ? ਮਹਾਰਾਜ ਦੀ ਕਥਾ ਕਰਦੇ ਨੇ ਉਹ ਕਿਉਂ ਨਹੀਂ ਜਾਂਦੇ? ਪਿਆਰ ਹੋਵੇ, ਰਿਸ਼ਤੇਦਾਰੀ ਵਿੱਚ ਮਾੜੀ ਜੀ ਵੱਜੇ ਸੱਟ ਉਹਦੀ ਭੱਜਦੇ, ਚਾਹ ਵੀ ਬਾਅਦ 'ਚ ਪੀਆਂਗੇ, ਫੋਨ ਆਇਆ ਜੀ ਜਾਣਾ ਵੇਖਾਂ ਤਾਂ ਸਹੀ, ਮਰ ਤੇ ਨਹੀਂ ਗਿਆ, ਵੇਖਾਂ ਤਾਂ ਸਹੀ ਹਸਪਤਾਲ 'ਚ ਪਿਆ, ਭੱਜ ਭੱਜ ਕੇ ਪਤਾ ਲੈਣ ਜਾਈਦਾ। ਉਹ ਪਿਆਰ ਹੈ, ਕਿਹੜਾ ਪਿਤਾ ਹੈ, ਪਤਾ ਲੱਗੇ ਪੁੱਤਰ ਦਾ ਐਕਸੀਡੈਂਟ ਹੋ ਗਿਆ ਤਾਂ ਭੱਜ ਕੇ ਜਾਏ ਨਾ, ਪਤਾ ਲੱਗ ਜੇ ਮੇਰੀ ਧੀ ਸਹੁਰੇ ਘਰ ਵਿਆਹੀ ਹੋਈ ਹੈ ਅਤੇ ਸਟੋਵ ਫਟ ਗਿਆ, ਕੱਪੜੇ ਸੜ ਗਏ ਨੇ, ਤਾਂ ਭੱਜਾਂਗੇ ਨਹੀਂ ਆਪਾਂ? ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਤਾ ਤਾਂ ਲੱਗਦਾ, ਅਖਬਾਰ 'ਚ ਪੜ੍ਹ ਲੈਂਦੇ ਹਾਂ, ਕੋਈ ਫਰਕ ਨਹੀਂ, ਹੋ ਗਈ ਬੇਅਦਬੀ, ਹੋ ਗਈ ਬਸ, ਸਾਨੂੰ ਕੀ ਲੱਗਿਆ? ਸਾਡਾ ਵੀ ਇਹੀ ਹਾਲ ਹੈ, ਸਾਡਾ ਪਿੰਡਾਂ ਦਾ ਵੀ ਇਹੀ ਹਾਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਪਿਆਰ ਕਰੀਏ। ਸਤਿਗੁਰਾਂ ਦਾ ਹੁਕਮ ਸੀ ਆ ਗਿਆ, ਭਈ ਜਿਨ੍ਹਾਂ ਨੂੰ ਪੰਗਤੀ ਆਉਂਦੀ ਹੋਵੇ ਬੋਲਿਆ ਕਰੋ, ਜੀਭ 'ਤੇ ਰਸਨਾ ਅਤੇ ਬਾਣੀ ਆਜੂ, ਰਸਨਾ ਪਵਿੱਤਰ ਹੋ ਜਾਏਗੀ। ਆ ਗਿਆ ਭਈ ਤਵੀ ਚਲਾਇਓ, ਸਭ ਸਿੱਖਣ ਕੋ ਗੁਰੂ ਮਾਨਿਓ। ਅੱਗੇ ਮਹਾਰਾਜ ਜੀ ਕਹਿੰਦੇ ਨੇ ਗੁਰੂ ਗ੍ਰੰਥ ਜੀ ਮਾਨਿਓ, ਕਿਵੇਂ ਮੰਨਿਓ? ਪ੍ਰਗਟ ਗੁਰਾਂ ਕੀ ਦੇਹ, ਮਹਾਰਾਜ ਕਹਿੰਦੇ ਨੇ ਤੁਸੀਂ ਮੰਨਿਓ ਦੇਹ ਕਰਕੇ। ਅਸੀਂ ਇਹਦਾ ਅਰਥ ਕੀ ਕੱਢਿਆ? ਅਸੀਂ ਲੋਕਾਂ ਨੇ ਇਹਦਾ ਅਰਥ ਕੱਢ ਲਿਆ ਵੀ ਅਸੀਂ ਤੇ ਦੇਹ ਕਰਕੇ ਮੰਨਾਂਗੇ, ਕਿਵੇਂ? ਵੀ ਗਰਮੀ ਦੇ ਵਿੱਚ ਅਸੀਂ ਏਸੀ ਲਾ ਦਿਆ ਕਰਾਂਗੇ, ਦੇਹ ਕਰਕੇ ਮੰਨ ਲਿਆ। ਜਦੋਂ ਸਿਆਲ ਹੋਇਆ ਕਰੇਗਾ ਉਦੋਂ ਆਪਾਂ ਸ਼ਨੀਲ ਦੀ ਰਜਾਈ ਪਾ ਦਿਆ ਕਰਾਂਗੇ, ਬਸ ਮੰਨ ਲਿਆ ਦੇਹ ਕਰਕੇ। ਜਾਂ ਸੈਂਟ ਛਿੜਕ ਦਿਆ ਕਰਾਂਗੇ, ਦੇਹ ਕਰਕੇ ਮੰਨ ਲਿਆ। ਇਹਨੂੰ ਦੇਹ ਕਰਕੇ ਮੰਨਣਾ ਨਹੀਂ ਕਹਿੰਦੇ, ਇਹਨੂੰ ਦੇਹ ਕਰਕੇ ਮੰਨਣਾ ਨਹੀਂ ਕਹਿੰਦੇ। ਸਤਿਗੁਰ ਕਹਿੰਦੇ ਸੀ ਸਰੀਰ ਕਰਕੇ ਮੰਨਿਓ। ਮਹਾਰਾਜ ਦਾ ਹੁਕਮ ਹੈ ਪ੍ਰਗਟ ਗੁਰਾਂ ਕੀ ਦੇਹ, ਸਰੀਰ ਕਰਕੇ ਮੰਨਣਾ ਹੈ। ਪਰ ਕਿਵੇਂ? ਸਾਨੂੰ ਇਸ ਪੰਗਤੀ ਦਾ ਅਰਥ ਹੀ ਨਹੀਂ ਪਤਾ ਲੱਗਿਆ ਹੁਣ ਤੱਕ। ਆਪਾਂ ਕੀ ਕਰਦੇ ਹਾਂ, ਗਰਮੀ 'ਚ ਕੂਲਰ ਚਾਹੀਦਾ ਹੈ, ਸਰਦੀ 'ਚ ਸ਼ਨੀਲ ਦੇ ਰਜਾਈਆਂ ਚਾਹੀਦੀਆਂ, ਮੋਟੀਆਂ ਰਜਾਈਆਂ ਚਾਹੀਦੀਆਂ, ਕੰਬਲ ਚਾਹੀਦੇ ਨੇ। ਜੇ ਇਸ ਪੱਖ ਤੋਂ ਸੋਚੋਗੇ ਫਿਰ ਤਾਂ ਕੋਈ ਨਾ ਕੋਈ ਸਵਾਲ ਕਰੇਗਾ ਵੀ ਗੁਰਮੁਖੋ ਮਹਾਰਾਜ ਦਾ ਇਸ਼ਨਾਨ ਵੀ ਕਰਾਇਆ ਕਰੋ, ਦੇਹ ਨੂੰ ਤਾਂ ਇਸ਼ਨਾਨ ਦੀ ਲੋੜ ਹੈ ਰੋਜ਼, ਫਿਰ ਕੀ ਜਵਾਬ ਦਿਆਂਗੇ ਆਪਾਂ? ਜੇ ਕੋਈ ਪੁੱਛ ਲਏ ਵੀ ਮੰਨਣਾ ਤਾਂ ਦੇਹ ਕਰਕੇ ਹੈ, ਤਾਂ ਸਿੱਖੋ ਬੜਾ ਤੁਸੀਂ ਏਸੀ ਲਾਈ ਫਿਰਦੇ ਹੋ ਮਹਾਰਾਜ ਨੂੰ, ਕਿਧਰੇ ਰੁਮਾਲਾ ਚੜ੍ਹਾਈ ਜਾਂਦੇ ਹੋ ਗਰਮ, ਕਿਧਰੇ ਪਤਲੇ ਰੁਮਾਲੇ ਚੜ੍ਹਾਉਂਦੇ ਹੋ, ਅਤੇ ਫਿਰ ਇਸ਼ਨਾਨ ਵੀ ਕਰਾਓ, ਫਿਰ ਕੀ ਜਵਾਬ ਦੱਸੋ? ਸਾਡੇ ਕੋਲ ਕੀ ਜਵਾਬ ਹੈ? ਕੋਈ ਜਵਾਬ ਨਹੀਂ। ਕਾਰਨ ਪਤਾ ਕੀ ਹੈ? ਇਹ ਜਿਹੜਾ ਆਪਾਂ ਏਸੀ ਲਾਉਂਦੇ ਹਾਂ ਜਾਂ ਫੁੱਲ ਪਾਉਂਦੇ ਹਾਂ ਜਾਂ ਰੁਮਾਲੇ ਚੜ੍ਹਾਉਂਦੇ ਹਾਂ, ਇਹ ਸਾਡੀ ਸ਼ਰਧਾ ਹੈ। ਇੰਨਾ ਰੁੱਖਾ ਸੁੱਖਾ ਨਹੀਂ ਬੰਨਾ ਗੁਰਸਿੱਖ ਨੇ ਕਿ ਮਰਦ ਦਾ ਸਤਿਕਾਰ ਨਾ ਕਰੇ। ਇਹ ਸਾਨੂੰ ਸੰਪਰਦਾਵਾਂ ਨੇ, ਸਾਡੇ ਮਹਾਂਪੁਰਖਾਂ ਨੇ ਸਿਖਾਇਆ ਹੈ ਕਿ ਮਰਦ ਆਪਾਂ ਸਤਿਕਾਰ ਇਸ ਤਰ੍ਹਾਂ ਕਰਨਾ। ਇਹ ਤਾਂ ਸਾਡੀ ਸ਼ਰਧਾ ਹੈ ਵੀ ਗਰਮ ਕੱਪੜਾ ਪਾਈਏ, ਅਤੇ ਸਿਆਲ ਵਿੱਚ ਗਰਮ ਕੱਪੜੇ, ਅਤੇ ਗਰਮੀ 'ਚ ਏਸੀ ਲਾਈਏ, ਕੂਲਰ ਲਾਈਏ, ਪੱਖਾ ਲਾਈਏ। ਸਤਿਗੁਰਾਂ ਨੂੰ ਤਾਂ ਇਹ ਤੱਕ ਮਤਲਬ ਹੀ ਕੋਈ ਨਹੀਂ। ਇਹ ਹੈ ਸਾਡੀ ਸ਼ਰਧਾ।
ਇਹ ਦੇ ਕਰਕੇ ਨਹੀਂ ਸੀ ਮੰਨਦੇ, ਇਹ ਤੇ ਹੈ ਸ਼ਰਧਾ। ਦੇ ਕਰਕੇ ਕਿਵੇਂ ਮੰਨਣਾ ਸੀ? ਸਤਿਗੁਰਾਂ ਦਾ ਹੁਕਮ ਇਹ ਸੀ ਵੀ ਜਿਵੇਂ ਗੁਰੂ ਨਾਨਕ ਸਾਹਿਬ ਦੇ ਕੋਲ ਬਹਿ ਕੇ ਸਾਰੇ ਸਿੱਖ ਬਾਣੀ ਸੁਣਦੇ ਸੀ, ਮਹਾਰਾਜ ਬਚਨ ਕਰਦੇ ਸੀ, ਸਾਰੇ ਸੁਣਦੇ ਸੀ, ਦੇਹ ਕੋਲ ਬਹਿ ਕੇ ਸੁਣਦੇ ਸੀ। ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਸੀ ਤੇ ਸਾਰੇ ਦੇਹ ਕੋਲ ਬਹਿ ਕੇ ਸੁਣਦੇ ਸੀ, ਸਰੀਰ ਕੋਲ। ਗੁਰੂ ਗੋਬਿੰਦ ਸਿੰਘ ਮਹਾਰਾਜ ਸਰੀਰ 'ਚ ਆਏ ਤੇ ਉਹ ਸਰੀਰ ਕੋਲ ਬਹਿ ਕੇ ਸਾਰੇ ਬਚਨ ਸੁਣਦੇ ਸੀ। ਮਹਾਰਾਜ ਦਾ ਹੁਕਮ ਇਹ ਸੀ ਜਿਵੇਂ ਗੁਰੂ ਨਾਨਕ ਸਾਹਿਬ ਵੇਲੇ ਸੁਣਦੇ ਸੀ, ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਵੇਲੇ ਸੁਣਦੇ ਸੀ, ਜਿਵੇਂ ਦਸਾਂ ਪਾਤਸ਼ਾਹੀਆਂ ਵੇਲੇ ਗੁਰਸਿੱਖ ਸੁਣਦੇ ਸੀ। ਉਹ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਬਹਿ ਜਿਓ ਤੇ ਦੇ ਕਰਕੇ ਮੰਨਿਓ, ਆਖੋ ਸਤਨਾਮ, ਇਹੀ ਮੰਨਿਓ ਵੀ ਸਾਡੇ ਨਾਲ ਸਰੀਰ ਹੀ ਬਚਨ ਕਰ ਰਿਹਾ। ਇਹ ਮੰਨਿਓ ਵੀ ਦਸੇ ਪਾਤਸ਼ਾਹੀਆਂ ਸਰੀਰ ਰੂਪ ਵਿੱਚ ਸਾਡੇ ਨਾਲ ਗੱਲ ਕਰ ਰਹੀਆਂ ਨੇ, ਇਹਨੂੰ ਕਹਿਣਾ ਸੀ ਦੇ ਕਰਕੇ ਮੰਨੋ। ਆਪਾਂ ਮੰਨ ਲਿਆ ਜੀ ਦੇ ਕਰਕੇ, ਰੁਮਾਲੇ ਦੇ ਉੱਤੇ ਏਸੀ ਲਾਤਾ, ਇਹ ਦੇ ਕਰਕੇ ਮੰਨਣਾ ਨਹੀਂ, ਇਹ ਸਾਡੀ ਸ਼ਰਧਾ ਹੈ। ਏਸੀ ਲਾਉਣਾ, ਪੱਖੇ ਲਾਉਣੇ, ਗਰਮ ਰੁਮਾਲੇ ਪਾਉਣੇ, ਇਹ ਸਾਡੀ ਸ਼ਰਧਾ ਹੈ। ਪਰ ਦੇ ਕਰਕੇ ਮੰਨਣਾ ਕੀ ਸੀ? ਅਸੀਂ ਇੰਜ ਮੰਨਣਾ ਹੈ ਵੀ ਹੁਕਮਨਾਮਾ ਲੈ ਰਹੇ ਨੇ ਭਾਈ ਸਾਹਿਬ ਗ੍ਰੰਥੀ ਸਿੰਘ, ਹੁਕਮਨਾਮਾ ਲੈ ਰਿਹਾ, ਅਸੀਂ ਦੇਹ ਕੋਲ ਬੈਠੇ ਹਾਂ, ਭਾਵ ਸਰੀਰ ਦਾ ਜਿਵੇਂ ਡਰ ਹੁੰਦਾ ਸਾਨੂੰ, ਸਰੀਰ ਕੋਲ ਬੈਠੇ ਹਾਂ, ਉਵੇਂ ਮੰਨਣਾ ਹੈ ਕਿ ਦਸੇ ਪਾਤਸ਼ਾਹੀਆਂ ਹਾਜ਼ਰ ਨਾਜ਼ਰ ਨੇ, ਦੇਹ ਕਰਕੇ ਮੰਨਣਾ। ਉਹ ਆਪਾਂ ਮੰਨਦੇ ਨੇ, ਇੱਥੇ ਹੁਣ ਥੋੜ੍ਹਾ ਜਿਹਾ ਸਮਾਂ ਲੇਟ ਹੋ ਜੇ ਕਈ ਉੱਠ ਉੱਠ ਕੇ ਜਾਣ ਲੱਗ ਪੈਣਗੇ, ਅਤੇ ਜੇ ਹੋਵੇ ਵੀ ਉਹ ਬਾਜਾਂ ਵਾਲੇ ਸਾਹਮਣੇ ਬੈਠੇ ਨੇ, ਜੇ ਉੱਠ ਕੇ ਜਾਵਾਂਗਾ ਮੇਰੇ ਵੱਲ ਵੇਖਦੇ ਨੇ, ਫਿਰ ਕਿਵੇਂ ਚਲੇ ਜਾਵਾਂਗੇ? ਅਸੀਂ ਦੇਹ ਕਰਕੇ ਨਹੀਂ ਮੰਨਦੇ, ਅਸੀਂ ਤਾਂ ਦਿਖਾਵਾ ਕਰਦੇ ਹਾਂ ਇਕੱਲਾ। ਵੀ ਇਸ 'ਤੇ ਗਰਮ ਰੁਮਾਲਾ ਪਾ ਤਾ ਮੰਨ ਲਿਆ, ਅਸੀਂ ਏਸੀ ਲਾ ਤਾ ਇਸ 'ਤੇ ਮੰਨ ਲਿਆ, ਪਰ ਗੁਰਮੁਖੋ ਇਹਨੂੰ ਮੰਨਣਾ ਨਹੀਂ ਕਹਿੰਦੇ। ਮੰਨੋ ਹੁਕਮ ਮਹਾਰਾਜ ਦਾ, ਇੰਜ ਮੰਨੋ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਹੁਕਮ ਕੀਤਾ। ਪੰਚਮ ਪਾਤਸ਼ਾਹ ਦਾ ਹੁਕਮਨਾਮਾ ਆ ਗਿਆ, ਪੰਜਵੇਂ ਪਾਤਸ਼ਾਹ ਸਾਹਮਣੇ ਬੈਠੇ ਮੈਨੂੰ ਕਹਿ ਰਹੇ ਨੇ ਸਰੀਰ ਕਰਕੇ ਡਰ ਮੰਨੋ, ਜਿਵੇਂ ਸਰੀਰ ਦਾ ਡਰ ਹੁੰਦਾ, ਉਹ ਸਾਡੇ ਕੋਲ ਹੈ ਨਹੀਂ। ਇਹਨੂੰ ਦੇ ਕਰਕੇ ਮੰਨਣਾ ਨਹੀਂ ਸੀ ਕਹਿੰਦੇ, ਜਿਹੜਾ ਅਸੀਂ ਸਮਝੀ ਫਿਰਦੇ। ਅਸੀਂ ਸਾਡੇ ਕੋਲ ਕੇਵਲ ਰਹਿ ਗਿਆ ਦਿਖਾਵਾ, ਪਰ ਦਿਖਾਵੇ ਨਾਲ ਗੱਲ ਨਹੀਂ ਬਣਨੀ। ਪੁਸ਼ਤ ਪਥਕ ਤੈ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਵਤਨ ਕਜਾਈਏ। ਗੱਲਾਂ ਹੀ ਨੇ, ਇਹ ਮਨ ਚੰਚਲਾ ਚਤੁਰਾਈ ਕਿਨਾਂ ਨਾ ਪਾਇਆ, ਚਤੁਰਾਈਆਂ ਨਾਲ ਪਾਇਆ ਨਹੀਂ ਜਾਣਾ, ਥੋੜ੍ਹੀ ਮਿਹਨਤ ਕਰਨੀ ਪੈਣੀ। ਬਾਬਾ ਆਨੰਦ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੰਨਾ ਸਤਿਕਾਰ ਕਰਦੇ ਸੀ ਨਾ, ਸ਼ਰਧਾ ਇੰਨੀ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਗੁਰੂ ਨਾਨਕ ਪ੍ਰਗਟ ਕਰ ਲਿਆ। ਭਾਵਨਾ ਦੀ ਗੱਲ, ਸਾਡੀਆਂ ਉਹ ਅੱਖਾਂ ਹੀ ਨਹੀਂ, ਸਾਡੀ ਉਹ ਸ਼ਰਧਾ ਹੀ ਨਹੀਂ ਬਣੀ, ਅਜੇ ਸਾਡੀ ਉਹ ਭਾਵਨਾ ਨਹੀਂ ਬਣੀ, ਬਣਾਈਏ ਸਾਧ ਸੰਗਤ। ਜਦੋਂ ਸ਼ਰਧਾ ਬਣ ਗਈ ਫਿਰ ਕਿਰਪਾ ਹੋ ਜਾਏਗੀ, ਸ਼ੰਕੇ ਮਿਟ ਜਾਣਗੇ। ਜਿਹੜੇ ਦੇ ਬੰਦੇ ਦੇ ਅੰਦਰ ਸ਼ੰਕਾ ਹੈ ਨਾ ਗੁਰੂ ਮਹਾਂਪੁਰਖਾਂ ਪ੍ਰਤੀ, ਉਹਦੀ ਸ਼ਰਧਾ ਬਣੀ ਨਹੀਂ ਸਕਦੀ, ਤੇ ਜਿਹਦੀ ਸ਼ਰਧਾ ਹੈ ਉਹਦੇ ਮਨ ਵਿੱਚ ਕਦੇ ਸ਼ੰਕਾ ਨਹੀਂ ਆ ਸਕਦੀ। ਸ਼ੰਕਾ ਤੇ ਸ਼ਰਧਾ ਦਾ ਮੇਲ ਹੀ ਕੋਈ ਨਹੀਂ। ਜੇ ਸ਼ਰਧਾ ਹੈ ਫਿਰ ਤੇ ਸ਼ੰਕਾ ਅੰਦਰ ਆਉਂਦੀ ਹੀ ਨਹੀਂ, ਤੇ ਜੇ ਇੱਕ ਵਾਰੀ ਸ਼ੰਕਾ ਆ ਗਿਆ ਮਨ ਵਿੱਚ ਤੇ ਫਿਰ ਸ਼ਰਧਾ ਤੇ ਨਾਲ ਦੀ ਨਾਲ ਖਤਮ। ਗੁਰੂ ਤੇ ਸ਼ੰਕਾ ਨਹੀਂ ਕਦੇ ਕਰਨੀ ਚਾਹੀਦੀ। ਮੇਰੇ ਮਹਾਰਾਜ ਹਾਜ਼ਰ ਨਾਜ਼ਰ, ਮੇਰੇ ਸਤਿਗੁਰੂ ਸੁਣਦੇ ਨੇ, ਮੇਰੇ ਸਤਿਗੁਰੂ ਬੋਲਦੇ ਨੇ, ਮੇਰੇ ਸਤਿਗੁਰੂ ਛਕਦੇ ਨੇ, ਇਹ ਗੁਰਸਿੱਖ ਦੀ ਸ਼ਰਧਾ ਹੈ, ਇਹ ਭਾਵਨਾ ਹੈ ਸਾਡੀ। ਤੇ ਜੇ ਭਾਵਨਾ ਨਹੀਂ, ਜੇ ਸਾਧ ਸੰਗਤ ਸਾਡੀ ਸ਼ਰਧਾ ਨਹੀਂ, ਫਿਰ ਜਿੰਨੇ ਮਰਜ਼ੀ ਮੱਥੇ ਟੇਕੀ ਜਾਈਏ, ਜਿੰਨੇ ਮਰਜ਼ੀ ਖੰਡ ਪਾਠ ਕਰਾਈ ਜਾਈਏ, ਜਿੰਨੇ ਮਰਜ਼ੀ ਲੰਗਰ ਲਾਈ ਚੱਲੀਏ, ਫਿਰ ਨਹੀਂ ਗੱਲ ਬਣਦੀ। ਖੰਡ ਪਾਠ ਕਰਾਉਣ 'ਤੇ ਬੜਾ ਜ਼ੋਰ ਹੈ ਸਾਡਾ, ਕਈ ਪ੍ਰੇਮੀ ਕਹਿੰਦੇ ਨੇ ਖਿਮਾ ਕਰਿਓ ਤੁਹਾਡੇ ਵਿੱਚ ਬੈਠੇ ਹੋਣਗੇ, ਗੁੱਸਾ ਨਾ ਕਰਿਓ, ਅਸੀਂ ਜੀ ਹਰ ਸਾਲ ਖੰਡ ਪਾਠ ਕਰਾਉਂਦੇ ਹਾਂ, ਬੜਾ ਮਾਣ ਹੈ ਮਨ ਵਿੱਚ। ਬਾਬਾ ਜੀ ਅਸੀਂ ਅਖੰਡ ਪਾਠ ਸਾਹਿਬ ਆਏ ਸਾਲ ਕਰਾਉਂਦੇ, ਬਹੁਤ ਚੰਗੀ ਗੱਲ, ਫਿਰ ਵੀ ਦੁਖੀ। ਖੰਡ ਪਾਠ ਸਾਹਿਬ ਅਸੀਂ ਆਏ ਸਾਲ ਕਰਾਉਂਦੇ ਹਾਂ ਪਰ ਸਾਡੇ ਘਰ ਵਿੱਚ ਸੁੱਖ ਨਹੀਂ, ਸਾਡੇ ਘਰ ਵਿੱਚੋਂ ਬਿਮਾਰੀ ਨਹੀਂ ਜਾਂਦੀ, ਸਾਡੇ ਘਰ ਵਿੱਚ ਇਤਫਾਕ ਨਹੀਂ, ਸਾਡੇ ਘਰ ਵਿੱਚ ਦੋ ਭਰਾ ਇਕੱਠੇ ਹੋ ਕੇ ਨਹੀਂ ਬਹਿੰਦੇ। ਇਹਦਾ ਕਾਰਨ ਕੀ ਹੈ? ਕਿਉਂ ਨਹੀਂ ਬਹਿੰਦੇ ਇਕੱਠੇ ਹੋ ਕੇ? ਸਾਧ ਸੰਗਤ ਕਈ ਪ੍ਰੇਮੀ ਆਉਂਦੇ ਨੇ, ਬਾਬਾ ਜੀ ਆਹ ਬਿਮਾਰੀ ਲੱਗੀ ਆ, ਰੋਗ ਲੱਗਿਆ, ਦੱਸੋ ਕੋਈ ਤਰੀਕਾ, ਤੇ ਕਈਆਂ ਨੂੰ ਬੇਨਤੀ ਕਰੀ ਦੀ ਖੰਡ ਪਾਠ ਕਰਾਓ। ਉਹ ਪਾਠ ਕਰਾਓ, ਉਹ ਪਾਠ ਖੰਡ ਪਾਠ ਸਾਹਿਬ ਕਰਾ ਦਿੰਦੇ ਨੇ। ਦੋ ਕੁ ਮਹੀਨੇ ਬਾਅਦ ਫਿਰ ਮਿਲੇ, ਬਾਬਾ ਜੀ ਠੀਕ ਤਾਂ ਹੋਏ ਨਹੀਂ, ਖੰਡ ਪਾਠ ਦੇ ਕਰਾ ਦਿੱਤਾ। ਅਤੇ ਜੇ ਉਹਨਾਂ ਨੂੰ ਪੁੱਛੀਏ ਵੀ ਪ੍ਰੇਮੀਓ ਖੰਡ ਪਾਠ ਸਾਹਿਬ ਕਰਾਇਆ ਸੀ, ਕਹਿੰਦੇ ਹਾਂਜੀ। ਅੱਛਾ ਇਹ ਦੱਸੋ ਵੀ ਕੋਲ ਬਹਿ ਕੇ ਬਾਣੀ ਕਿੰਨਾ ਚਿਰ ਸੁਣੀ? ਕਹਿੰਦੇ ਜੀ ਬਸ ਜਦੋਂ ਹੁਕਮਨਾਮਾ ਲਿਆ ਸੀ ਉਦੋਂ, ਜਾਂ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਪੜ੍ਹੀਆਂ ਦੇਗ ਵਰਤੀ 'ਤੇ ਦੇਗ ਲੈ ਕੇ ਉੱਠ ਕੇ, ਅਤੇ ਜਾਂ ਫਿਰ ਅਸੀਂ ਭੋਗ ਦੇ ਸਲੋਕ ਥੋੜ੍ਹੇ ਜਿਹੇ ਸੁਣੇ ਸੀ, ਅਤੇ ਜਾਂ ਫਿਰ ਅਖੀਰਲਾ ਹੁਕਮਨਾਮਾ ਸੁਣਿਆ ਸੀ। ਦੱਸੋ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਤੇ ਲਿਖਿਆ ਵੀ ਖੰਡ ਪਾਠ ਕਰਾਉਣ ਨਾਲ ਤੇਰਾ ਰੋਗ ਦੂਰ ਹੋ ਜੂ? ਕਿਤੇ ਪੰਗਤੀ ਵਿਖਾ ਦਿਓ, ਕਿੱਡਾ ਵੱਡਾ ਵਹਿਮ ਹੈ ਸਾਡੇ ਅੰਦਰ। ਕਿਤੇ ਇੱਕ ਪੰਗਤੀ ਵਿਖਾਓ ਜਿੱਥੇ ਲਿਖਿਆ ਹੋਵੇ ਕਿ ਅਖੰਡ ਪਾਠ ਰੋਗ ਤੋੜਦਾ ਹੈ। ਦੱਸੋ ਕਿੱਥੇ ਲਿਖਿਆ? ਕਿੱਥੇ ਲਿਖਿਆ ਸਹਿਜ ਪਾਠ ਰੋਗ ਤੋੜਦਾ? ਕਿਤੇ ਨਹੀਂ ਲਿਖਿਆ। ਰੋਗ ਟੁੱਟਦਾ ਹੈ, ਇੱਕੋ ਗੱਲ ਬਾਣੀ 'ਚ ਵਾਰ ਵਾਰ ਆਉਂਦੀ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ, ਸੁਣੀ ਸੱਚੀ ਬਾਣੀ। ਰੋਗ ਉਤਰਨਗੇ, ਦੁੱਖ ਕੱਟੇ ਜਾਣਗੇ, ਪਰ ਕਾਹਦੇ ਨਾਲ? ਬਾਣੀ ਸੁਣਨ ਨਾਲ। ਆਪਾਂ ਕਹਿੰਦੇ ਅਖੰਡ ਪਾਠ ਕਰਾਉਣ ਨਾਲ ਕੱਟੇ ਜਾਣਗੇ, ਤਿੰਨੇ ਦਿਨਾਂ ਦੇ ਵਿੱਚ ਮਾੜੀ ਜੀ ਮਨਾਂ 'ਚ ਝਾਤੀ ਮਾਰੋ। ਖੰਡ ਪਾਠ ਸਭ ਨੇ ਕਰਵਾਏ ਨੇ, ਅੱਜ ਵੀ ਕਰਵਾ ਰਹੇ ਹੋ, ਕਈਆਂ ਨੇ ਤਰੀਕਾਂ ਰੱਖੀਆਂ ਨੇ ਵੀ ਮੈਂ ਹੁਣ ਖੰਡ ਪਾਠ ਕਰਾਉਣਾ ਹੈ। ਮਨਾਂ 'ਚ ਮਾਰੋ ਝਾਤੀ ਵੀ ਆਪਾਂ 48 ਘੰਟਿਆਂ ਦੇ ਵਿੱਚੋਂ ਕਿੰਨੇ ਘੰਟੇ ਕੋਲ ਬਹਿ ਕੇ ਬਾਣੀ ਸੁਣਦੇ ਹਾਂ? ਜਿਹੜਾ ਆਪਾਂ 48 ਘੰਟੇ ਘਰ 'ਚ ਪਾਠ ਕਰਾਉਂਦੇ ਹਾਂ ਉਹਦੇ ਵਿੱਚੋਂ ਆਪਾਂ ਕਿੰਨਾ ਟਾਈਮ ਕੋਲ ਬਹਿ ਕੇ ਬਾਣੀ ਸੁਣਦੇ ਹਾਂ? ਵੱਧ ਤੋਂ ਵੱਧ ਘੰਟਾ ਜਾਂ 2 ਘੰਟੇ। ਬਾਣੀ ਨੂੰ ਸੁਣਨ ਨਾਲ ਰੋਗ ਕੱਟੇ ਜਾਣਗੇ, ਖੰਡ ਪਾਠ ਕਰਾਉਣ ਨਾਲ ਰੋਗ ਨਹੀਂ ਕੱਟੇ ਜਾਣੇ। ਸਾਡਾ ਕੰਮ ਕੀ ਹੈ? ਗੁੱਸਾ ਨਾ ਕਰਿਓ ਗੁਰੂ ਪਿਆਰਿਓ, ਸਾਡਾ ਹਾਲ ਕੀ ਹੈ? ਸਤਿਗੁਰ ਜੀ ਨੇ ਕਿਰਪਾ ਕੀਤੀ, ਸ਼ਾਦੀ ਦਾ ਦਿਨ ਆਇਆ, ਮਹਾਰਾਜ ਦੀ ਕਿਰਪਾ ਹੋ ਜਾਂਦੀ, ਵਿਆਹ ਦਾ ਦੇਣਾ ਜਾਂਦਾ। ਪੂਰੇ ਸਤਿਗੁਰ ਕਿਰਪਾ ਕੀਤੀ, ਸ਼ਾਦੀ ਦਾ ਦਿਨ ਆਇਆ, ਸਤਿਗੁਰਾਂ ਦੇ ਧੰਨਵਾਦ ਵਾਸਤੇ ਅਖੰਡ ਪਾਠ ਕਰਾਇਆ। ਅਖੰਡ ਪਾਠ ਦੇ ਕਮਰੇ ਮੂਹਰੇ ਟੈਲੀਵਿਜ਼ਨ ਚੱਲੇ, ਸਾਰਾ ਟੱਬਰ ਟੀਵੀ ਮੂਹਰੇ, ਬਾਬਾ ਜੀ ਰਹਿ ਗਏ ਇਕੱਲੇ। ਇਸੇ ਤਰ੍ਹਾਂ ਹੁੰਦਾ, ਹੱਸਣ ਵਾਲੀ ਗੱਲ ਤਾਂ ਹੈ ਨਹੀਂ ਕੋਈ। ਧਿਆਨ ਦਿਓ, ਜੇ ਉਹਨੇ ਦਿਨ ਟੀਵੀ ਦੀਆਂ ਤਾਰਾਂ ਪੱਟ ਦਿਆਂਗੇ ਫਿਰ ਕੀ ਹੋਜੂ? ਟੀਵੀ ਵੀ ਚੱਲਦਾ ਹੈ, ਪਾਠ ਵੀ ਚੱਲਦਾ ਹੈ, ਫਿਰ ਜਵਾਬ ਕੀ ਹੈ? ਸਾਡਾ ਰੋਗ ਨਹੀਂ ਜੀ ਕੱਟਿਆ ਗਿਆ। ਰੋਗ ਤੇ ਕੱਟਿਆ ਜਾਣਾ ਸੀ ਬਾਣੀ ਸੁਣਨ ਨਾਲ, ਉਹ ਆਪਾਂ 1 ਮਿੰਟ ਵੀ ਕੋਲ ਨਹੀਂ ਬੈਠੇ, ਫਿਰ ਰੋਗ ਕਿਵੇਂ ਕੱਟਿਆ ਜਾਏਗਾ? ਮੈਂ ਬਹੁਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਹੁੰਦਾ ਕਿ ਤੁਸੀਂ ਭਾਈ ਅਖੰਡ ਪਾਠ ਸਾਹਿਬ ਉਦੋਂ ਕਰਵਾਓ ਜਦੋਂ ਵਿਆਹ ਨਾ ਹੋਵੇ। ਸ਼ਾਦੀ, ਬੇਟੇ ਦਾ ਵਿਆਹ ਰੱਖਿਆ, ਪੁੱਤਰ ਦਾ ਵਿਆਹ, ਲੜਕੀ ਦਾ ਵਿਆਹ ਘਰ ਵਿੱਚ, ਉਹਦੇ ਤੋਂ 1 ਮਹੀਨਾ ਪਹਿਲਾਂ ਅਖੰਡ ਪਾਠ ਸਾਹਿਬ ਕਰਵਾ ਦਿਓ, ਜਦੋਂ ਰਿਸ਼ਤੇਦਾਰ ਵਿੱਚ ਨਾ ਆਉਣ। ਵਿਆਹਾਂ ਦੇ ਵਿੱਚ ਤਾਂ ਰਿਸ਼ਤੇਦਾਰੀ ਮਸਾਂ ਸਮਝਦੇ ਨੇ, ਉਧਰੋਂ ਹਲਵਾਈ ਨੂੰ ਸਮਾਨ ਚਾਹੀਦਾ ਜਿਹੜੀ ਕੜਾਹੀ ਰੱਖੀ ਘਰ 'ਚ, ਮਹਾਰਾਜ ਦੀ ਸੇਵਾ ਕਿਹੜਾ ਕਰੂ, ਪਾਠੀ ਸਿੰਘਾਂ ਦੀ ਸੇਵਾ ਕਿਹੜਾ ਕਰੇਗਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਖੰਡ ਪਾਠ ਸਾਹਿਬ ਜੇ ਕਰਾਉਣਾ ਹੈ ਤੇ ਵਿਆਹ ਤੋਂ ਮਹੀਨਾ ਪਹਿਲਾਂ ਕਰਾਓ, ਉਦੋਂ ਕਰਾਓ ਜਦੋਂ ਬਿਲਕੁਲ ਵਿਹਲ ਹੈ। ਤੈਨੂੰ ਪਤਾ ਵੀ ਹੁਣ ਖੇਤ ਵਿੱਚ ਕੰਮ ਨਿਬੜਿਆ ਹੋਇਆ, ਉਧਰੋਂ ਵੀ ਸਰ ਜਾਏਗਾ, ਮੇਲ ਨਹੀਂ ਆਉਣਾ, ਰਿਸ਼ਤੇਦਾਰ ਨਹੀਂ ਆਉਣੇ, ਤੂੰ ਕੇਵਲ ਮਹਾਰਾਜ ਦੀ ਸੇਵਾ ਕਰਨੀ ਹੈ ਤੇ ਗ੍ਰੰਥੀਆਂ ਦਾ ਸਤਿਕਾਰ ਕਰਨਾ। ਉਦੋਂ ਅਖੰਡ ਪਾਠ ਸਾਹਿਬ ਕਰਾਈਏ ਜਦੋਂ ਸਾਡੇ ਕੋਲ ਵਿਹਲ ਹੈ। ਅਸੀਂ ਦਿਖਾਵਾ ਥੋੜ੍ਹਾ ਕਰਨਾ, ਲੋਕਾਂ ਨੂੰ ਪਤਾ ਲੱਗ ਜੇ ਬੱਲੇ ਬੱਲੇ ਫਲਾਣੇ ਨੇ ਅਖੰਡ ਪਾਠ ਸਾਹਿਬ ਕਰਾ ਦਿੱਤਾ। ਨਹੀਂ ਨਹੀਂ, ਉੱਥੇ ਤਾਂ ਆਪਾਂ ਰਿਸ਼ਤੇਦਾਰੀਆਂ ਨੂੰ ਸਾਂਭਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਸੀਂ ਪੂਰਾ ਪੂਰਾ ਸਤਿਕਾਰ ਨਹੀਂ ਕਰ ਸਕਦੇ। ਸਤਿਗੁਰਾਂ ਦਾ ਸਤਿਕਾਰ ਉਦੋਂ ਹੁੰਦਾ ਹੈ ਜਦੋਂ ਹੋਰ ਕਿਸੇ ਵੱਲ ਨਾ ਧਿਆਨ ਹੋਵੇ, ਕੇਵਲ ਕਿਤੇ ਛੋਟੀ ਸੇਵਾ। ਪੰਚ ਬਾਰ ਗੰਗ ਜਾਏ ਬਾਰ ਪੰਜ ਪਰਾਗ, ਨਹਾਏ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏ ਕਾ। ਪਾਠੀ ਸਿੰਘ ਦਾ ਇਸ਼ਨਾਨ, ਗੁਰੂ ਕੇ ਸਿੱਖ ਦਾ ਇਸ਼ਨਾਨ ਕਰਾਉਣਾ, ਜਿਹੋ ਜਿਹਾ ਇੱਕ ਹਿੰਦੂ 5 ਵਾਰੀ ਗੰਗਾ 'ਤੇ ਜਾਇਆਵੇ, ਜਿਹੋ ਜਿਹਾ ਇੱਕ ਗੁਰਸਿੱਖ ਨੂੰ ਘਰ 'ਚ ਇਸ਼ਨਾਨ ਕਰਾ ਦੇ, ਬਰਾਬਰ ਫਲ ਹੈ। ਆਖੋ ਸਤਿਨਾਮ, ਬਰਾਬਰ ਫਲ ਹੈ। ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰ ਖੇਤ। ਗ੍ਰੰਥੀ ਸਿੰਘ ਕਹਿੰਦਾ ਪਾਣੀ ਦਾ ਗਲਾਸ ਲਿਆ ਦੇ, ਕਹਿੰਦੇ ਤੇਰੇ ਟੁੱਟੇ ਨੇ ਆਪੇ ਪੀ ਲਾ ਜਾ ਕੇ। ਸਿੱਖ ਕੋ ਪਿਲਾਏ ਪਾਨੀ ਭਾਉ ਕਰ ਕੁਰਖੇਤ। ਇੱਕ ਗੁਰਸਿੱਖ ਨੂੰ ਪਾਣੀ ਪਿਲਾ ਦਿਓ, ਜਿਹੋ ਜਿਹਾ ਕੁਰਸ਼ੇਤਰ ਹਿੰਦੂ ਜਾ ਆਉਂਦਾ ਨਾ, ਉਹੋ ਜਿਹਾ ਤੂੰ ਘਰ ਬੈਠੇ ਜਾ ਆਇਆ ਕੋ ਸਤਨਾਮ। ਅਸਮੇਦ ਜੱਗ ਫਲ ਸਿੱਖ ਕੋ ਜਵਾਏ ਕਾ, ਜਿਹੋ ਜਿਹਾ ਅਸਮੇਦ ਜੱਗ ਕਰਾਤ, ਉਹ ਅਸਮੇਦ ਜੱਗ ਕਰਾਉਣ ਤੇ ਕਰੋੜਾਂ ਰੁਪਇਆ ਲੱਗੇਗਾ ਜੇ ਅੱਜ ਕਰਾਉਣਾ ਹੋਵੇ। ਇੱਕ ਗੁਰਸਿੱਖ ਨੂੰ ਘਰ 'ਚ ਭਾਵਨਾ ਦੇ ਨਾਲ ਪ੍ਰਸ਼ਾਦਾ ਛਕਾ ਦੇ, ਇੱਕ ਗੁਰਸਿੱਖ ਨੂੰ। ਹੁਣ ਅਸੀਂ ਇੱਕ ਸ਼ੰਕਾ ਕਰਾਂਗੇ, ਇੱਥੇ ਧਿਆਨ ਦੇਣਾ। ਅਸੀਂ ਕਹਾਂਗੇ ਵੀ ਜਿਹੜਾ ਗੁਰਸਿੱਖ ਹੈ, ਗੁਰਸਿੱਖ ਤਾਂ ਕੋਈ ਲੱਭਦਾ ਹੀ ਨਹੀਂ, ਪੂਰਾ ਗੁਰਸਿੱਖ ਲੱਭਦਾ ਨਹੀਂ ਕੋਈ। ਇਹਦੇ 'ਚ ਆਹ ਘਾਟ ਹੈ, ਇਹਦੇ 'ਚ ਆਹ ਘਾਟ ਹੈ, ਇਹਦੇ 'ਚ ਆਹ ਘਾਟ ਹੈ। ਨਹੀਂ ਨਹੀਂ, ਹੋਵੇ ਭਾਵੇਂ ਘਾਟ ਵਾਲਾ, ਤੇਰੀ ਸ਼ਰਧਾ ਇਹ ਹੋਵੇ ਗੁਰੂ ਨਾਨਕ ਬੈਠਾ ਖੁਸ਼ ਸਤਨਾਮ। ਪੰਗਤ ਵਿੱਚ ਇੱਕ ਸੇਵਾਦਾਰ ਜਦੋਂ ਲੰਗਰ ਵਰਤਾ ਰਿਹਾ ਨਾ, ਲੰਗਰ ਭਾਵਨਾ ਕੀ ਹੋਵੇ? ਸੰਤ ਮਹਾਰਾਜ ਦੱਸਿਆ ਕਰਦੇ ਸੀ, ਕਹਿੰਦੇ ਭਾਈ ਭਾਵਨਾ ਇਹ ਹੋਵੇ ਕਿ ਪੰਗਤ ਵਿੱਚ ਦਸੇ ਪਾਤਸ਼ਾਹੀਆਂ ਵਿੱਚ ਹੀ ਬੈਠੀਆਂ ਨੇ। ਮੈਂ ਬੜੇ ਧਿਆਨ ਨਾਲ ਵਰਤਾਉਣਾ, ਮੈਂ ਬੜੇ ਧਿਆਨ ਨਾਲ ਲੰਗਰ ਛਕਾਉਣਾ, ਭੁੱਲ ਨਾ ਹੋ ਜੇ ਕੋਈ, ਕੋਈ ਮੇਰੇ ਤੋਂ ਗਲਤੀ ਨਾ ਹੋ ਜੇ, ਮੇਰੇ ਤੋਂ ਅਵੱਗਿਆ ਨਾ ਹੋ ਜੇ, ਇਹ ਦਸੇ ਪਾਤਸ਼ਾਹੀਆਂ ਹਾਜ਼ਰ ਬੈਠੀਆਂ ਨੇ ਵਿੱਚ ਇੱਕੋ ਜਿਹਾ ਬਰਾਬਰ। ਇੱਕ ਉੱਥੇ ਮੇਰੇ ਕੋਲ ਖੜ ਗਿਆ, ਮੈਂ ਕਿਹਾ ਲੈ ਬਈ ਤੂੰ ਪ੍ਰਸ਼ਾਦ ਦੇਈ ਚੱਲ। ਕਹਿੰਦਾ ਜੀ ਠੀਕ ਹੈ। ਅਤੇ ਸਾਧ ਸੰਗਤ ਜੀ ਉਹ ਲੱਗ ਪਿਆ ਵਰਤਾਉਣ, ਥੋੜ੍ਹਾ ਥੋੜ੍ਹਾ ਸਾਰਿਆਂ ਨੂੰ ਵਰਤਾਈ ਜਾਏ। ਕਿਸੇ ਉਹ ਸੇਬ ਕੱਟ ਕੇ ਰੱਖੇ ਹੋਏ ਸੀ ਕਿ ਇੱਕ ਸੇਬ ਦੇ ਪੰਜ ਪੰਜ ਟੁਕੜੇ ਇੱਕ ਇੱਕ ਕਰਕੇ ਸਾਰਿਆਂ ਨੂੰ ਫੜਾਈ ਜਾਏ। ਘਰ ਵਾਲੀ ਆ ਗਈ, ਪੂਰਾ ਹੀ ਫੜਾ ਦਿੱਤਾ ਉਹਨੇ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕੀ ਕਰਦਾ ਤੂੰ? ਜਦੋਂ ਜਦੋਂ ਆਪਾਂ ਲੰਗਰ ਵਿੱਚ ਪ੍ਰਸ਼ਾਦ ਵਰਤਾਉਂਦੇ ਹਾਂ ਨਾ, ਜਦੋਂ ਲੰਗਰ ਵਿੱਚ ਸੇਵਾ ਕਰਦੇ ਹਾਂ, ਉਦੋਂ ਰਿਸ਼ਤੇਦਾਰੀ ਨਹੀਂ ਵੇਖਣੀ ਚਾਹੀਦੀ। ਉਦੋਂ ਇਹ ਨਾ ਵੇਖੋ ਵੀ ਇਹ ਸਾਡਾ ਹੈ, ਇਹ ਨਾ ਵੇਖੋ ਇਹ ਬਗਾਨਾ, ਉਦੋਂ ਤੇ ਬਰਾਬਰ ਇਹ ਦਸੇ ਪਾਤਸ਼ਾਹੀਆਂ ਪੰਗਤ 'ਚ ਬੈਠੀਆਂ। ਇਹ ਭਾਵਨਾ ਹੋਵੇ ਫਿਰ ਸ਼ਰਧਾ, ਫਿਰ ਗੱਲ ਬਣੇਗੀ। ਜਦੋਂ ਜੋੜੇ ਝਾੜਨੇ ਨੇ, ਉਦੋਂ ਇਹ ਨਹੀਂ ਸੋਚਣਾ ਕਿ ਫਲਾਣੇ ਦਾ ਜੋੜਾ, ਇਹ ਫਲਾਣੇ ਦਾ ਜੋੜਾ, ਨਹੀਂ ਇਹ ਗੁਰੂ ਨਾਨਕ ਦਾ ਜੋੜਾ, ਇਹ ਸ਼ਰਧਾ ਹੈ ਗੁਰਸਿੱਖ ਦੀ। ਜਦੋਂ ਪ੍ਰਸ਼ਾਦਾ ਛਕਾਉਣਾ ਹੈ, ਤੂੰ ਕਿਸੇ ਤੋਂ ਕੀ ਲੈਣਾ ਹੈ? ਤੈਨੂੰ ਪਤਾ ਇਹ ਅੰਮ੍ਰਿਤਧਾਰੀ ਹੈ, ਬਾਜਾਂ ਵਾਲੇ ਦਾ ਅੰਮ੍ਰਿਤ ਇਹਦੇ ਮੁੱਖ 'ਚ ਪਿਆ, ਸਤਿਗੁਰਾਂ ਦੀ ਕਿਰਪਾ ਹੈ, ਬਾਣਾ ਪਾਇਆ ਹੈ। ਆਪਣੀ ਭਾਵਨਾ ਪੂਰੀ ਰੱਖ, ਫਲ ਤੈਨੂੰ ਪੂਰਾ ਮਿਲੇਗਾ। ਜੇ ਉਹ ਤੇਰੇ ਨਾਲ ਧੋਖਾ ਕਰ ਰਿਹਾ, ਉਹਦਾ ਫਲ ਉਹਦੀ ਝੋਲੀ 'ਚ ਪੈ ਜੂ। ਜੇ ਛਕਣ ਵਾਲਾ ਧੋਖੇਬਾਜ ਹੈ, ਉਹਦਾ ਫਲ ਉਹਨੂੰ ਮਿਲੇਗਾ। ਤੂੰ ਆਪਣੀ ਸ਼ਰਧਾ ਬਣਾ ਲੈ, ਤੇਰੀ ਝੋਲੀ ਤੇਰੀ ਸ਼ਰਧਾ ਦਾ ਫਲ ਪਏਗਾ। ਅਸਮੇਧ ਜੱਗ ਫਲ ਸਿੱਖ ਕੋ ਜਵਾਏ ਕਾ। ਇੱਕ ਗੁਰਸਿੱਖ ਨੂੰ ਪ੍ਰਸ਼ਾਦਾ ਛਕਾ ਦਿੱਤਾ, ਜਿਹੋ ਜਿਹਾ ਅਸਮੇਧ ਜੱਗ ਕਰਾ ਦਿੱਤਾ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜਿਹੋ ਜਿਹੇ ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ, ਉਹੋ ਜਿਹਾ ਇੱਕ ਗੁਰਸਿੱਖ ਨੂੰ ਗੁਰੂ ਦਾ ਸ਼ਬਦ ਸਿਖਾ ਦਿੱਤਾ ਬਰਾਬਰ ਫਰਕ। ਜੈਸੇ ਬੀਸ ਵਾਰ ਦਰਸ਼ਨ ਸਾਧ ਕੀਆ ਕਾਹੂ, ਜਿਹੋ ਜਿਹੇ ਕਿਸੇ ਕਮਾਈ ਵਾਲੇ ਸਾਧੂ ਦੇ 20 ਵਾਰੀ ਦਰਸ਼ਨ ਕਰ ਲਏ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਇਕ। ਮੁੱਠੀ ਚਾਪੀ ਕਰਨੀ, ਗੁਰਸਿੱਖ ਦੀ ਮੁੱਠੀ ਚਾਪੀ ਕਰਨੀ ਵੀ ਬਹੁਤ ਵੱਡੀ ਸੇਵਾ ਹੈ, ਬਹੁਤ ਵੱਡੀ। ਜਿਹੋ ਜਿਹੇ ਕਿਸੇ ਕਮਾਈ ਵਾਲੇ ਸਾਧੂ ਦੇ 20 ਵਾਰੀ ਦਰਸ਼ਨ ਕਰ ਲਏ, ਜਿਹੋ ਜਿਹੇ ਇੱਕ ਗੁਰਸਿੱਖ ਦੀ ਮੁੱਠੀ ਚਾਪੀ ਕਰਦੀ। ਕਿੱਥੇ ਕਰਦੇ ਨੇ? ਹੇਮਕੁੰਡ ਸਾਹਿਬ ਜਾਓ, ਉੱਤਰਦਿਆਂ ਨੂੰ ਕਹਿਣਗੇ ਆ ਜਾਓ ਜੀ ਬੋਂਬੇ ਤੋਂ ਜਾਂ ਕਲਕੱਤੇ ਤੋਂ ਜਾਂ ਦਿੱਲੀ ਤੋਂ ਕੈਂਪ ਲੱਗਦੇ ਨੇ। ਉਹਨਾਂ ਕੈਂਪਾਂ ਦੇ ਵਿੱਚ ਸਾਧ ਸੰਗਤ ਉਹ ਨੌਜਵਾਨ ਨੇ ਜਿਹੜੇ ਆਉਂਦਿਆਂ ਨੂੰ ਕਹਿਣਗੇ ਆ ਜਾਓ ਤੁਹਾਡੀ ਥੋੜ੍ਹੀ ਸੇਵਾ ਕਰਨੀ, ਅਤੇ ਉਹ ਫਿਰ ਲੱਤਾਂ ਘੁੱਟਦੇ ਨੇ, ਬਾਹਾਂ ਘੁੱਟਦੇ ਨੇ, ਮਾਲਿਸ਼ ਕਰਦੇ ਨੇ। ਇਹ ਭਾਵਨਾ ਹੈ ਗੁਰਸਿੱਖ ਦੀ, ਇਹ ਭਾਵਨਾ ਹੈ। ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰ ਰਿਹਾ ਸੀ ਕਿ ਅਖੰਡ ਪਾਠ ਸਾਹਿਬ ਜੇ ਕਰਾਉਣਾ ਹੈ ਉਹ ਕਰਾਓ, ਵਿਆਹ ਦੇ ਨੇੜੇ ਤੇੜੇ ਨਾ ਹੋਵੇ। ਕੰਮ ਦੇ ਨੇੜੇ ਨਾ ਹੋਵੇ, ਖੁੱਲ੍ਹਾ ਸਮਾਂ ਹੋਵੇ ਸਾਡੇ ਕੋਲ, ਜਦੋਂ ਅਸੀਂ ਮਹਾਰਾਜ ਦੀ, ਸਤਿਗੁਰਾਂ ਦੀ ਅਤੇ ਸਤਿਗੁਰਾਂ ਦੇ ਪਿਆਰਿਆਂ ਦੀ ਪੂਰੀ ਪੂਰੀ ਸੇਵਾ ਕਰ ਸਕੀਏ ਸਾਰਾ ਪਰਿਵਾਰ, ਇਹ ਬਹੁਤ ਜ਼ਰੂਰੀ ਹੈ। ਅਤੇ ਅਖੰਡ ਪਾਠ ਸਾਹਿਬ ਨਾਲੋਂ ਜੇ ਸਹਿਜ ਪਾਠ ਕਰਾਈਏ ਉਹਦੇ ਵਰਗੀ ਰੀਸ ਨਹੀਂ। ਸਹਿਜ ਪਾਠ, ਸਹਿਜ ਪਾਠ ਵਿੱਚ ਤੁਸੀਂ ਗ੍ਰੰਥੀ ਸਿੰਘ ਨੂੰ ਪੁੱਛੋ, ਗ੍ਰੰਥੀ ਸਿੰਘ ਤੁਹਾਨੂੰ ਪੁੱਛਿਆ ਕਿ ਪਰਿਵਾਰ ਵਾਲਿਓ ਇਹ ਦੱਸੋ ਵੀ ਤੁਹਾਡੇ ਕੋਲ ਕਿੰਨਾ ਟਾਈਮ ਹੈ ਪਾਠ ਸੁਣਨ ਦਾ। ਜੇ ਤੁਸੀਂ ਕਹੋ ਵੀ 4 ਘੰਟੇ ਅਸੀਂ ਰੋਜ਼ ਸੁਣ ਸਕਦੇ ਹਾਂ, 2 ਘੰਟੇ ਸਵੇਰੇ 2 ਘੰਟੇ ਸ਼ਾਮ, ਫਿਰ ਉਹ ਤੁਹਾਨੂੰ ਦੱਸ ਦੂਗਾ ਵੀ 48 ਘੰਟਿਆਂ 'ਚ ਪਾਠ ਹੋਣਾ, ਇੰਨੇ ਦਿਨ ਲੱਗ ਜਾਣਗੇ। ਉਹ ਦੱਸੇਗਾ ਇੰਨੇ ਦਿਨ ਲੱਗਣਗੇ, 13 ਦਿਨ ਬਾਅਦ ਭੋਗ ਪਾ ਲਓ, 21 ਦਿਨ ਬਾਅਦ ਭੋਗ ਪਾ ਲਓ, ਮਹੀਨੇ ਬਾਅਦ ਭੋਗ ਪਾ ਲਓ, ਭਾਵੇਂ 6 ਮਹੀਨਿਆਂ ਨੂੰ ਭੋਗ ਪਾ ਲਓ, ਪਰ ਬਾਣੀ ਦਾ ਇੱਕ ਇੱਕ ਅੱਖਰ ਅਸੀਂ ਸੁਣਨਾ ਪੂਰਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ, ਖਿਮਾ ਕਰਿਓ, ਕਈ ਤਾਂ ਮੇਰੇ ਵਰਗੇ ਐਸੇ ਨੇ ਜਿਹੜੇ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਹਾਂ, ਪਰ ਕਈਆਂ ਨੇ ਤਾਂ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਪੂਰੇ ਸਤਿਗੁਰਾਂ ਦੇ ਦਰਸ਼ਨ ਵੀ ਨਹੀਂ ਕੀਤੇ, ਅਜੇ ਤੱਕ ਦਰਸ਼ਨ ਨਹੀਂ ਕੀਤੇ, ਲੰਘ ਗਈ ਸਾਰੀ ਜ਼ਿੰਦਗੀ। ਉਹਦੀ ਗੱਲ ਨਹੀਂ ਜਿਹੜਾ ਪੜ੍ਹ ਨਹੀਂ ਸਕਦਾ, ਪਰ ਜਿਹੜਾ ਪੜ੍ਹਿਆ ਲਿਖਿਆ ਉਹ ਵੀ ਸਾਰੀ ਜ਼ਿੰਦਗੀ ਦਰਸ਼ਨ ਨਹੀਂ ਕਰਦਾ। ਅਸੀਂ ਤਾਂ ਅਜੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੀਦਾਰ ਵੀ ਨਹੀਂ ਕੀਤੇ। ਜੇ ਕਿਤੇ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਕ ਵਾਰੀ ਅਸੀਂ ਖੁਦ ਪੜ੍ਹ ਲਈਏ, ਸਾਰੀ ਬਾਣੀ ਦੇ ਅਸੀਂ ਖੁਦ ਦਰਸ਼ਨ ਕਰ ਲਈਏ ਵੀ ਸਤਿਗੁਰਾਂ ਦਾ ਹੁਕਮ ਕੀ ਹੈ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਸਤਿਗੁਰਾਂ ਦਾ ਬਚਨ ਹੀ ਸਤਿਗੁਰੂ ਹਨ। ਸਤਿਗੁਰਾਂ ਦਾ ਹੁਕਮ ਵੱਡਾ ਹੈ, ਗੁਰੂ ਨਾਲੋਂ ਗੁਰੂ ਦਾ ਹੁਕਮ ਵੱਡਾ ਹੈ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਗੁਰੂ ਦਾ ਹੁਕਮ ਹੈ, ਅਸੀਂ ਆਪਣੇ ਸਤਿਗੁਰਾਂ ਦਾ ਪੂਰਾ ਹੁਕਮ ਅਜੇ ਤੱਕ ਪੜ੍ਹਿਆ ਹੀ ਨਹੀਂ, ਮੰਨਾਂਗੇ ਕਦੋਂ? ਹੁਕਮ ਅਜੇ ਸਤਿਗੁਰਾਂ ਦਾ ਇਹ ਹੁਕਮ ਹੈ ਸਾਰਾ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਦੀ ਸਾਰੀ ਬਾਣੀ ਸਾਨੂੰ ਹੁਕਮ ਹੈ, ਅਤੇ ਅਜੇ ਤੱਕ ਸਾਨੂੰ ਹੁਕਮ ਦਾ ਹੀ ਪਤਾ ਨਹੀਂ ਲੱਗਿਆ ਵੀ ਹੁਕਮ ਕੀ ਹੈ। ਕਿਸੇ ਬੰਦੇ ਨੂੰ ਆਪਾਂ ਹੁਕਮ ਕਰਦੇ ਹਾਂ, ਭਾਈ ਆਹ ਕੰਮ ਕਰਕੇ ਆ, ਜੇ ਉਹ ਸਾਡੀ ਪੂਰੀ ਗੱਲ ਨਾ ਸਮਝੇ, ਗਲਤ ਕੰਮ ਕਰੇ ਹੁੰਦਾ, ਜਾ ਕੇ ਹੋਰ ਹੀ ਕਰੇ ਹੁੰਦਾ, ਉਹਨੂੰ ਪਤਾ ਹੀ ਨਹੀਂ, ਪੂਰਾ ਹੁਕਮ ਅਜੇ ਤੱਕ ਸਾਨੂੰ ਨਹੀਂ ਪਤਾ। ਜ਼ਰੂਰੀ ਹੈ ਕਿ ਜਿਹੜੇ ਪੜ੍ਹੇ ਲਿਖੇ ਨੇ ਇੱਕ ਪਾਠ, ਸਹਿਜ ਪਾਠ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਕਰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੂਰੇ ਦਰਸ਼ਨ ਕਰਨ, ਆਪ ਹੁਕਮ ਜਿਹੜਾ ਉਹਦੇ ਦੀਦਾਰ ਹੋਣ, ਦਰਸ਼ਨ ਹੋਣ ਸਤਿਗੁਰਾਂ ਦੇ। ਉਸ ਤੋਂ ਅੱਗੇ ਫਿਰ ਜੇ ਅਸੀਂ ਸਹਿਜ ਪਾਠ ਕਰਾਉਣਾ ਹੈ, ਇੱਕ ਸਵਾਲ ਹੈ ਤੁਹਾਡਾ, ਤੁਸੀਂ ਕਹੋਗੇ ਬਾਬਾ ਜੀ ਅਸੀਂ ਪੜ੍ਹੇ ਲਿਖਿਆ ਹੈ ਨਹੀਂ, ਮੈਨੂੰ ਕਿਹੜਾ ਪਤਾ ਲੱਗਦਾ ਬਾਣੀ ਕਹਿੰਦੀ ਕਿ ਬਾਣੀ ਦਾ, ਅਤੇ ਪੜ੍ਹਿਆ ਲਿਖਿਆ ਨੂੰ ਵੀ ਨਹੀਂ ਪਤਾ ਲੱਗਦਾ ਵੀ ਕੀ ਕਹਿੰਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪੜ੍ਹਿਆ ਲਿਖਿਆ ਨੂੰ ਵੀ ਕਈਆਂ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਹਿਤਾ ਮਹਾਰਾਜ ਨੇ। ਹੁਣ ਸਵਾਲ ਇਹ ਹੈ ਕਿ ਸਾਨੂੰ ਕਿਹੜਾ ਸਮਝ ਆਉਂਦੀ ਹੈ ਜੀ, ਪਾਠ ਸੁਣਨ ਦਾ ਕੀ ਫਾਇਦਾ, ਸਾਡੇ ਦੁੱਖ ਕਿਵੇਂ ਕੱਟੇ ਜਾਣਗੇ, ਸਾਡੇ ਰੋਗ ਕਿਵੇਂ ਕੱਟੇ ਜਾਣਗੇ। ਬਾਣੀ ਅਲਾਹੀ ਹੈ, ਬਾਣੀ ਦਰਗਾਹੀ ਹੈ, ਜਿਹੜੀ ਬਾਣੀ ਦੀ ਆਵਾਜ਼ ਹੈ, ਜਿਹੜੀ ਬਾਣੀ ਦੀ ਧੁਨ ਹੈ, ਉਹ ਵੀ ਦਰਗਾਹੀ ਧੁਨ ਹੈ। ਮੰਨ ਲਓ ਪਾਠੀ ਸਿੰਘ ਪਾਠ ਕਰਦਾ, ਉਹ ਪੜ੍ਹ ਰਿਹਾ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪੜ੍ਹ ਰਿਹਾ ਪਾਠੀ ਸਿੰਘ ਪਾਠ ਕਰਦਾ ਨਾ, ਇਹ ਆਵਾਜ਼ ਸਾਡੇ ਕੰਨਾਂ 'ਚ ਪਏਗੀ। ਜਦੋਂ ਬਾਣੀ ਅਲਾਹੀ ਹੈ, ਇਹ ਜਿਹੜੀ ਧੁਨ ਹੈ ਇਹ ਧੁਨ ਵੀ ਅਲਾਹੀ ਹੈ, ਪੜ੍ਹ ਭਾਵੇਂ ਕੋਈ ਵੀ ਰਿਹਾ। ਜਿਹੜੀ ਆਵਾਜ਼ ਜਿਵੇਂ ਮੈਂ ਪੜ੍ਹ ਰਿਹਾ ਸੀ ਨਾ, ਤੁਸੀਂ ਸਾਰੇ ਸੁਣ ਰਹੇ ਸੀ, ਪਾਠੀ ਸਿੰਘ ਪਾਠ ਕਰਦਾ ਇਹ ਦਰਗਾਹੀ ਧੁਨ ਹੈ, ਦਰਗਾਹੀ ਧੁਨ ਹੋਣ ਕਰਕੇ ਇਹ ਧੁਨ ਵਿੱਚ ਹੀ ਇੰਨੀ ਪਾਵਰ ਹੈ ਸਾਡੇ ਰੋਗ ਕੱਟ ਸਕਦੀ ਹੈ। ਇਹ ਅਲਾਹੀ ਧੁਨ ਹੈ, ਇਸ ਧੁਨ ਵਿੱਚ ਇੰਨੀ ਪਾਵਰ ਹੈ, ਸਾਨੂੰ ਸਮਝ ਭਾਵੇਂ ਨਾ ਵੀ ਆਵੇ ਇਹ ਧੁਨ ਵੀ ਸਾਡੇ ਰੋਗ ਕੱਟ ਦੇਗੀ। ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਿਜ ਪਾਠ ਕਰੀਬਨ ਘਰ 'ਚ ਕਰਾਉਣਾ, ਤੇ ਸਹਿਜ ਪਾਠ ਕਰੇ ਪਾਠੀ ਸਿੰਘ ਕੋਲ ਬਹਿ ਕੇ ਸੁਣਨਾ ਹੈ। ਜੇ ਖੰਡ ਪਾਠ ਸਾਹਿਬ ਹੀ ਕਰਾਉਣਾ ਹੈ 48 ਘੰਟੇ ਅਸੀਂ ਲਗਾਤਾਰ ਚੌਂਕੜਾ ਮਾਰ ਕੇ ਨਹੀਂ ਸੁਣ ਸਕਦੇ, ਵੱਧ ਤੋਂ ਵੱਧ ਸਮਾਂ ਬਾਣੀ ਸੁਣ ਤੇ ਲਾਉਣਾ। ਇਹ ਹੈ ਗੁਰੂ ਦਾ ਹੁਕਮ ਮੰਨਣਾ, ਦੇ ਕਰਕੇ ਮੰਨਣਾ। ਆਗਿਆ ਭਾਈ ਤਵੀ ਚਲਾਇਓ ਪੰਥ। ਆ ਪੜ੍ਹੋ ਧਾਰਨਾ ਨਾਲ ਨਾਲ, ਕਿਉਂਕਿ ਧਾਰਨਾ ਵੀ ਜ਼ਰੂਰੀ ਹੈ, ਨਹੀਂ ਤੇ ਸੁਸਤੀ ਚੜ੍ਹ ਜਾਂਦੀ ਕਈਆਂ ਨੂੰ। ਇਹ ਵੀ ਬੋਲਿਆ ਵੀ ਕਰੋ ਨਾਲ ਨਾਲ, ਜੀ ਪਵਿੱਤਰ ਕਰਨੀ ਹੈ। ਮੈਂ ਹੁਣ ਜਦੋਂ ਕੀਰਤਨ ਸ਼ੁਰੂ ਕੀਤਾ ਸੀ ਨਾ, ਸਾਰਿਆਂ 'ਚ ਹੀ ਨਿਗਾਹ ਹੁੰਦੀ ਹੈ, ਕਈ ਨਹੀਂ ਬੋਲਦੇ, ਸੁੰਨ ਮੁੰਨ ਹੋਏ ਬੈਠੇ ਰਹਿੰਦੇ, ਵੇਖਦੇ ਨੇ ਵੀ ਕੀ ਚਿਮਟੇ ਕਿਵੇਂ ਵੱਜਦੇ ਆ, ਇਹ ਢੋਲਕੀ ਕਿਵੇਂ ਵੱਜਦੀ ਹੈ, ਆਹ ਮੇਰੇ ਨਾਲ ਦਾ ਕਿਵੇਂ ਬੋਲਦਾ, ਕਈ ਇਸ ਤਰ੍ਹਾਂ ਹੀ ਵੇਖਦੇ ਰਹਿੰਦੇ ਨੇ। ਤੁਸੀਂ ਕਿਸੇ ਤੋਂ ਕੀ ਲੈਣਾ ਹੈ? ਅਸੀਂ ਆਪਣਾ ਸਤ ਸੰਗਤ ਜੀ ਆਪਣਾ ਭਲਾ ਕਰਾਉਣਾ ਹੈ, ਅਸੀਂ ਆਪਣੇ ਵਾਸਤੇ ਆਏ ਹਾਂ, ਅਸੀਂ ਕਿਸੇ ਕਰਕੇ ਥੋੜ੍ਹਾ ਆਏ ਹਾਂ। ਤੁਸੀਂ ਆਪਣੇ ਵਾਸਤੇ ਆਇਓ, ਮੈਂ ਆਪਣੇ ਵਾਸਤੇ ਆਇਆ, ਅਸੀਂ ਆਪਣਾ ਭਲਾ ਮੰਗਣ ਆਏ ਹਾਂ। ਹੁਣ ਤੁਸੀਂ ਕਹੋਗੇ ਬਾਬਾ ਜੀ, ਜੇ ਅਸੀਂ ਬੋਲਣਾ ਸੀ ਤੁਹਾਨੂੰ ਕਾਹਦੇ ਵਾਸਤੇ ਸੱਦਿਆ, ਬੋਲੀ ਚਲੋ ਇਕੱਲੇ ਹੀ? ਨਹੀਂ ਨਹੀਂ, ਟੀਚਰ ਹਾਜ਼ਰੀ ਲਾਉਂਦਾ ਹੈ, ਅਧਿਆਪਕ ਹਾਜ਼ਰੀ ਲਾਉਂਦਾ ਹੈ, ਫਲਾਣਾ ਆਇਆ ਆਇਆ ਜੀ। ਜੇ ਕਿਤੇ ਬੈਠਾ ਹੋਵੇ ਕਲਾਸ 'ਚ, ਬੋਲੇ ਹੈ ਹੀ ਨਾ, ਹਾਜ਼ਰੀ ਲੱਗ ਜੂ। ਹੈਂਜੀ ਬੋਲੋ, ਨਹੀਂ ਲੱਗਣੀ ਹਾਜ਼ਰੀ, ਨਹੀਂ ਲੱਗਣੀ ਹਾਜ਼ਰੀ। ਉਦੋਂ ਲੱਗਦੀ ਹੈ ਜਦੋਂ ਸਾਧ ਸੰਗਤ ਅਸੀਂ ਬੋਲਾਂਗੇ। ਬੱਚਾ ਬੋਲੇਗਾ, ਜਿਹੜਾ ਸਕੂਲ ਵਿੱਚ ਟੀਚਰ ਪੜ੍ਹਾ ਰਿਹਾ ਉਹ ਪੁੱਛੇਗਾ ਫਲਾਣਾ ਆਇਆ, ਜਾਂ ਤਾਂ ਹੱਥ ਖੜਾ ਕਰਨਾ ਪਊ, ਜਾਂ ਖੜਾ ਹੋ ਕੇ ਦੱਸਣਾ ਪਊ, ਜਾਂ ਬੋਲਣਾ ਪਏਗਾ ਵੀ ਮੈਂ ਆਇਆ ਬੈਠਾ, ਉਹਨੇ ਲਿਖ ਦੇਣਾ ਵੀ ਹਾਜ਼ਰ ਹੈ। ਅਤੇ ਜੇ ਸਾਧ ਸੰਗਤ ਨਾ ਬੋਲਿਆ ਉਹਨੇ ਗੈਰ ਹਾਜ਼ਰੀ ਪਾ ਦੇਣੀ। ਅਸੀਂ ਇੱਥੇ ਆਏ ਹਾਂ, ਸਾਡੀ ਹਾਜ਼ਰੀ ਵੀ ਉਦੋਂ ਲੱਗਣੀ ਜਦੋਂ ਅਸੀਂ ਬੋਲਾਂਗੇ ਮਰ ਦੇ ਚਰਨਾਂ ਵਿੱਚ। ਬੀਬੀਆਂ ਕੱਪੜੇ ਧੋਂਦੀਆਂ ਨੇ, ਆਹ ਵੇਖੋ ਕਿੰਨਾ ਬੋਲੇ ਨੇ ਸਾਧ ਸੰਗਤ। ਜੇ ਬੀਬੀਆਂ ਕੱਪੜੇ ਧੋਂਦੀਆਂ ਹੈ ਅਤੇ ਉਹ ਇੱਕ ਲਾਂ ਬਣੀ ਹੈ, ਉਹਦੇ 'ਤੇ ਰੱਸੀ 'ਤੇ ਕੱਪੜੇ ਪਾ ਦਿੱਤੇ, ਅਤੇ ਜੇ ਕੋਈ ਕੰਨੀ ਰਹਿ ਜੇ ਮੈਲੀ, ਦੁਆਰਾ ਵੀ ਧੋਣੀ ਪੈਂਦੀ ਕਈ ਵਾਰੀ। ਹੁਣ ਸਾਡੇ ਕੰਨ ਵੀ ਪਵਿੱਤਰ ਹੋ ਗਏ ਕਿ ਅਸੀਂ ਸੁਣ ਰਹੇ ਹਾਂ, ਪੈਰ ਪਵਿੱਤਰ ਕੀਤੇ ਨੇ ਆਪਾਂ ਚੱਲ ਕੇ ਆਏ ਹਾਂ, ਮਸਤਕ ਪਵਿੱਤਰ ਕੀਤਾ, ਮੱਥਾ ਟੇਕਿਆ, ਕਰ ਡੰਡੌਤ, ਪੁੰਨ ਵੱਡਾ ਇਹ, ਮੱਥਾ ਵੀ ਪਵਿੱਤਰ ਕਰ ਲਿਆ ਆਪਾਂ, ਹੱਥ ਪਵਿੱਤਰ ਕੀਤੇ ਨੇ, ਹੱਥ ਜੋੜੇ ਨੇ, ਅਤੇ ਮਾੜੀ ਮੋਟੀ ਸੇਵਾ ਵੀ ਕਰਾਂਗੇ, ਅਤੇ ਜੀਭ ਮੈਲੀ ਲੈ ਜਾਣੀ, ਇਹ ਰਸਨਾ ਇਹ ਮੈਲੀ ਲੈ ਜਾਣੀ। ਦਿਨ ਰਾਤ ਗੀਤ ਗਾਉਂਦੀ ਹੈ, ਟਰੈਕਟਰਾਂ 'ਤੇ ਵੀ ਗਾਉਂਦੀ ਹੈ, ਗਾਉਣ ਵਾਲਾ ਬੋਲਦਾ ਨਾਲ ਨਾਲ ਬੋਲਦੇ ਆ, ਗੱਡੀਆਂ ਵਿੱਚ ਵੀ ਗਾਉਂਦੀ ਹੈ, ਕੰਨ ਦਿਨ ਰਾਤ ਮਾੜਾ ਸੁਣਦੇ ਨੇ। ਉਹ ਮਸਾਂ ਟਾਈਮ ਮਿਲਿਆ ਜ਼ਿੰਦਗੀ ਵਿੱਚ 2-2.5 ਘੰਟੇ ਬਹਿਣ ਦਾ, ਜੇ ਹੁਣ ਵੀ ਇਹਦੀ ਮੈਲ ਨਹੀਂ ਲਾਉਣੀ ਹੋਰ ਕਿੱਥੇ ਲਾਓਗੇ ਜਾ ਕੇ? ਹੁਣ ਵੀ ਜੀ ਪਵਿੱਤਰ ਨਹੀਂ ਕਰਨੀ? ਐਡੀ ਵੱਡੀ ਕਿਰਪਾ ਕਰਤੀ ਸਤਿਗੁਰਾਂ ਨੇ, ਉਹ ਸਾਰੀ ਦੁਨੀਆ ਸੁੱਤੀ ਪਈ। ਇੱਥੇ ਹੁਣ ਚਲੇ ਜਾਓ ਅਮਲੋਹ ਦੇ ਵਿੱਚ, ਸਾਰਾ ਸ਼ਹਿਰ ਹੀ ਸੁੱਤਾ ਪਿਆ, ਕੋਈ ਕੋਈ ਆਇਆ। ਚਲੇ ਜਾਓ ਮੰਡੀ ਗੋਬਿੰਦਗੜ੍ਹ ਦੇ, ਸੁੱਤੇ ਪਏ ਨੇ ਕਈ, ਆਏ ਨੇ ਬਹੁਤੇ, ਘਰਾੜੇ ਮਾਰਦੇ ਨੇ। ਸਾਡੇ ਭਾਗ ਜਗਾਏ ਨੇ ਮਹਾਰਾਜ ਨੇ, ਭਾਗ ਜਗਾਏ ਨੇ, ਸਾਨੂੰ ਆਪ ਬੁਲਾਇਆ ਕਿਰਪਾ ਕਰਕੇ। ਅਤੇ ਜੇ ਹੁਣ ਵੀ ਆਪਣੇ ਭਾਗ ਨਾ ਖੋਲੀਏ, ਹੁਣ ਵੀ ਨਾ ਬੋਲੀਏ, ਫਿਰ ਸਾਡੇ ਮਾੜੇ ਭਾਗ। ਸਾਰੇ ਸਾਰੇ ਬੋਲਿਆ ਕਰੋ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ। ਸ਼ਿਵ ਜੀ ਨੂੰ ਕਹਿੰਦੀ ਪਾਰਵਤੀ, ਕਹਿੰਦੀ ਜੀ ਮੈਂ ਤੇ ਅਮਰ ਕਥਾ ਸੁਣਨੀ ਹੈ। ਪਾਰਵਤੀਏ ਤੈਨੂੰ ਨੀਂਦਰ ਬਹੁਤੀ ਆਉਂਦੀ, ਤੂੰ ਸੌਂ ਜਾਣਾ। ਕਹਿੰਦੀ ਨਹੀਂ ਜੀ ਨਹੀਂ, ਮੈਂ ਤੇ ਕਥਾ ਸੁਣੂ। ਕਹਿੰਦੇ ਸੌਂ ਜਾਏਗੀ? ਕਹਿੰਦੇ ਨਹੀਂ ਸੁਣੂ, ਨਾ ਹੀ ਮੰਨੇ। ਤ੍ਰਿਆ ਹੱਠ, ਇਹ ਵੀ ਬੀਬੀਆਂ ਦਾ ਵੀ ਹੱਠ ਮੰਨਿਆ ਹੋਇਆ, ਹੱਠ ਕਰਕੇ ਬਹਿ ਗਈ। ਕਹਿੰਦੀ ਜੀ ਮੈਂ ਤੇ ਅਮਰ ਕਥਾ ਸੁਣਨੀ ਹੀ ਸੁਣਨੀ ਹੈ। ਪਾਰਵਤੀਏ ਤੂੰ ਸੌਂ ਜਾਣਾ। ਕਹਿੰਦੀ ਨਹੀਂ ਸੌਂਦੀ। ਅੱਛਾ ਫਿਰ ਇੱਕ ਸ਼ਰਤ, ਕਹਿੰਦੇ ਕੀ? ਕਹਿੰਦੇ ਤੈਨੂੰ ਹੰਗੂਰਾ ਭਰਨਾ ਪਊ, ਅੱਗੋਂ ਬੋਲੀ ਚੱਲੀ ਨਾਲ। ਕਹਿੰਦੀ ਜੀ ਠੀਕ ਹੈ, ਭਗਵਾਨ ਲੱਗ ਕੇ ਕਥਾ ਸੁਣਾਉਣ। ਉਹੀ ਗੱਲ ਬਣੀ, ਪਾਰਵਤੀ ਸੌਂ ਗਈ। ਇੱਥੇ ਵੀ ਕਈ ਸੌਂ ਜਾਂਦੇ ਨੇ, ਕਈ ਇੱਥੇ ਵੀ ਸੌਂ ਜਾਂਦੇ ਨੇ, ਕਈ ਇੱਕ ਸਾਡੇ ਨਾਲ ਸਿੰਘ ਰਹਿੰਦਾ ਉਹ ਸਟੇਜ 'ਤੇ ਸੌਂ ਜਾਂਦਾ, ਉਦੋਂ ਉਹਦੀ ਪਤਾ ਲੱਗਦਾ, ਉਦੋਂ ਸਪੀਕਰ 'ਚ ਘਰਾੜੇ ਦੀ ਆਵਾਜ਼ ਚੱਲੀ, ਸਟੇਜ 'ਤੇ ਸੌਂ ਜਾਂਦੇ ਕਈ ਵਾਰੀ। ਹੁਣ ਧਿਆਨ ਦਿਓ, ਉਹੀ ਗੱਲ ਬਣੀ, ਬੜਾ ਰੋਕਿਆ ਸੀ, ਸੱਚਮੁੱਚ ਸੌਂ ਗਈ ਪਾਰਵਤੀ, ਸੌਂ ਗਈ, ਭਗਵਾਨ ਸਰਾਉਂਦੇ ਰਹੇ ਕਥਾ ਤੇ ਲਾਹਾ ਕੋਈ, ਲਾਹਾ ਕੌਣ ਲੈ ਗਿਆ? ਤੋਤਾ, ਬੋਲਣ ਵਾਲਾ ਤੋਤਾ ਸੀ, ਉਹ ਹੰਗੂਰਾ ਭਰਦਾ ਰਿਹਾ, ਭਗਵਾਨ ਕਥਾ ਸੁਣਾਈ ਗਏ, ਤੋਤੇ ਨੇ ਕਥਾ ਸੁਣ ਲਈ, ਪਾਰਵਤੀ ਦੇ ਭਾਗਾਂ 'ਚ ਨਹੀਂ ਸੀ, ਭਾਗਾਂ ਤੋਂ ਬਿਨਾਂ ਗੱਲ ਨਹੀਂ ਬਣਦੀ। ਅੱਜ ਸਾਡੇ ਭਾਗ ਜਾਗੇ ਨੇ ਤੇ ਆਪਾਂ ਇੱਥੇ ਆਏ ਹਾਂ ਤੇ ਹੁਣ ਲਾਹਾ ਲਈਏ, ਸਾਡੇ ਕਿਤੇ ਉਹ ਪਾਰਵਤੀ ਵਾਲਾ ਕੰਮ ਨਾ ਬਣ ਜੇ, ਜਦੋਂ ਵੇਖਿਆ ਭਗਵਾਨ ਨੇ ਉਹ ਤਾਂ ਸੁੱਤੀ ਪਈ, ਸੁੱਤੀ ਰਹਿ ਗਈ ਕਰਮਾਂ ਦੀ ਮਾਰੀ, ਸੁਣੀ ਨਾ ਮੇਰੀ ਅਮਰ ਕਥਾ। ਭਗਵਾਨ ਕਹਿੰਦੇ ਸੁਣੀ ਨਹੀਂ ਕਥਾ, ਸੁੱਤੀ ਵੀ ਰਹਿ ਗਈ। ਗੁਰੂ ਪਿਆਰਿਓ, ਅਮਰ ਕਥਾ ਇੱਕ ਬੇਨਤੀ ਹੈ, ਅਮਰ ਕਥਾ ਲੁੱਕ ਕੇ ਕਥਾ ਕਰਦੇ ਨੇ, ਹੋਰ ਨਾ ਕੋਈ ਸੁਣਦੇ, ਉਹ ਕਾਹਦੀ ਅਮਰ ਕਥਾ? ਖੁਸਤਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਇੱਕ ਇੱਕ ਪੰਗਤੀ ਅਮਰ ਕਥਾ, ਬੋਲੋ ਸਤਨਾਮ, ਇੱਕ ਇੱਕ ਸ਼ਬਦ ਅਮਰ ਕਥਾ ਹੈ। ਅਮਰ ਕਥਾ ਦਾ ਮਤਲਬ ਕੀ ਹੈ? ਉਹ ਕਥਾ ਜਿਹੜੀ ਅਮਰ ਕਰ ਦੇਵੇ। ਅਮਰ ਕਥਾ ਦਾ ਮਤਲਬ ਕੀ ਹੈ? ਉਹ ਕਥਾ ਜਿਹੜੀ ਅਮਰ ਕਰ ਦੇਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਇੱਕ ਅੱਖਰ ਵੀ ਜੇ ਪਿਆਰ ਨਾਲ ਸੁਣੀਏ ਤੇ ਪੜ੍ਹੀਏ, ਇੱਕ ਇੱਕ ਅੱਖਰ ਅਮਰ ਕਰ ਸਕਦਾ, ਅਮਰ ਕਰਨ ਦੀ ਸ਼ਕਤੀ ਰੱਖਦਾ। ਗੁਰੂ ਪਿਆਰਿਓ, ਇਹ ਤੇ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ, ਲੁੱਕ ਕੇ ਕਿਉਂ ਸੁਣਨੀ ਹੈ, ਲੁੱਕ ਕੇ ਕਿਉਂ ਸੁਣਾਉਣੀ ਹੈ? ਕਈ ਕਹਿੰਦੇ ਨੇ ਮੈਂ ਨਹੀਂ ਕਿਸੇ ਨੂੰ ਦੱਸਣਾ, ਕਿਉਂ? ਕਹਿੰਦੇ ਜੇ ਦੱਸਤਾ ਤੇ ਪਾਪ ਲੱਗ ਜਾਂਦਾ, ਲੁਕੋ ਕੇ ਕਿਉਂ ਰੱਖਦੇ ਹੋ? ਹਾਂਜੀ, ਲੁਕਾਉਣਾ ਤੇ ਹੈ ਹੀ ਹੈ, ਕਿਉਂਕਿ ਚੋਰੀ ਦਾ ਮਾਲ ਹੈ ਕੋ ਸਤਨਾਮ, ਤੇ ਚੋਰੀ ਦਾ ਮਾਲ ਤੇ ਲੁਕਾਉਣਾ ਹੀ ਪੈਂਦਾ, ਸੱਚੀ ਗੱਲ ਹੈ, ਉਹ ਚੋਰੀ ਦਾ ਮਾਲ ਲੁਕਾਉਣਾ ਪੈਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਂ ਚੋਰੀਆਂ ਹੋਈਆਂ ਨੇ, ਆਖੋ ਸਤਨਾਮ, ਇੱਥੇ ਹੀ ਪਾੜ ਲੱਗੇ ਨੇ ਮਹਾਰਾਜ ਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਹੀ। ਕਈ ਕਹਿਣਗੇ ਬਾਬਾ ਜੀ ਇੱਕੋ ਹੀ ਗੱਲ ਹੈ, ਦੱਸੋ ਕੀ ਫਰਕ ਹੈ? ਬਾਣੀ ਦੀਆਂ ਗੱਲਾਂ ਉਹ ਕਰਦੇ, ਬਾਣੀ ਦੀਆਂ ਗੱਲਾਂ ਤੁਸੀਂ ਕਰਦੇ ਹੋ। ਮੈਂ ਇੱਕ ਨੂੰ ਕਿਹਾ, ਮੈਂ ਕਿਹਾ ਫਿਰ ਠੀਕ ਹੈ, ਉੱਥੇ ਨਿਸ਼ਾਨ ਸਾਹਿਬ ਵੀ ਲਾ ਦਿਓ ਤੇ ਮਰ ਦਾ ਪ੍ਰਕਾਸ਼ ਕਰ ਦਿਓ, ਫਿਰ ਸਾਨੂੰ ਕੀ ਲੋੜ ਵੀ ਕਹਿਣ ਦੀ? ਮਰ ਦਾ ਪ੍ਰਕਾਸ਼ ਕਰੋ, ਜੇ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਇੰਨਾ ਹੀ ਪਿਆਰ ਹੈ ਤੇ ਪ੍ਰਕਾਸ਼ ਕਰਕੇ ਨਿਸ਼ਾਨ ਸਾਹਿਬ ਲਾ ਦਿਓ, ਬਸ ਗੁਰਦੁਆਰਾ ਬਣ ਜਾਏਗਾ। ਪਰ ਗੁਰੂ ਘਰ ਥੋੜ੍ਹਾ ਬਣਾਉਣਾ ਉਹਨਾਂ ਨੇ, ਜੇ ਨਿਸ਼ਾਨ ਸਾਹਿਬ ਲਾ ਤਾ ਫਿਰ ਤੇ ਪਖੰਡ ਦਾ ਡੇਰਾ ਖਤਮ ਹੋ ਜੂ। ਉਹਨਾਂ ਨੇ ਸਾਰਿਆਂ ਨੂੰ ਸਾਧ ਸੰਗਤ ਜੀ ਸਾਰਿਆਂ ਨੂੰ ਇਕੱਠੇ ਕਰਨਾ, ਨਿਸ਼ਾਨ ਸਾਹਿਬ ਨਹੀਂ ਫਿਰ ਤੇ ਇਕੱਲੇ ਸਿੱਖਾਂ ਦਾ ਹੋਜੂ, ਜੇ ਮੰਦਰ ਬਣਾ ਤਾ ਹਿੰਦੂਆਂ ਦਾ ਹੋਜੂ, ਜੇ ਮਸੀਤ ਬਣਾ ਦਿੱਤੀ ਫਿਰ ਮੁਸਲਮਾਨਾਂ ਦਾ ਬਣਜੂ, ਜੇ ਈਸਾਈਆਂ ਵਾਲਾ ਉਹ ਚਿੰਨ ਲਾ ਦਿੱਤਾ ਫਿਰ ਈਸਾਈਆਂ ਵਾਲਾ ਬਣਜੂ। ਨਹੀਂ ਨਹੀਂ, ਉਹਨਾਂ ਨੇ ਸਾਰੇ ਇਕੱਠੇ ਕਰਨੇ ਨੇ, ਕਿਉਂਕਿ ਸਾਰੇ ਲੁੱਟਣੇ ਨੇ। ਆਖੋ ਸਤਨਾਮ, ਆਪਣੇ ਵਰਗੇ ਦਾੜੀਆਂ ਵਾਲੇ ਕਿੱਥੇ ਜਾਣਗੇ ਫਿਰ ਉੱਥੇ? ਸਾਰਿਆਂ ਨੂੰ ਗੁਰੂ ਪਿਆਰਿਓ, ਮੇਰੀ ਇੱਕ ਬੇਨਤੀ ਹੈ ਪਿਆਰ ਨਾਲ, ਕਿ ਚੰਗੇ ਨੇ ਸਾਰੇ, ਆਪੋ ਆਪਣੀ ਥਾਂ 'ਤੇ ਨੇ, ਸਭ ਠੀਕ ਨੇ, ਪਰ ਆਪਣੇ ਗੁਰੂ ਦੀ ਵਡਿਆਈ ਕਰੀਏ। ਕਈ ਕਹਿੰਦੇ ਨਿੰਦਿਆ, ਨਿੰਦਿਆ ਨਹੀਂ ਹੁੰਦੀ, ਜਿਵੇਂ ਇੱਕ ਬੰਦਾ ਬੜਾ ਚੌੜਾ ਹੋਇਆ ਫਿਰਦਾ, ਮੇਰਾ ਜੀ ਸਾਈਕਲ ਹੈ 20 ਦੀ ਸਪੀਡ 'ਤੇ ਦੌੜਦਾ, ਗਵਾਂਢੀ ਨੂੰ ਟਿਕਣ ਹੀ ਨਾ ਦੇਵੇ, ਮੇਰਾ ਸਾਈਕਲ 20 ਦੀ ਸਪੀਡ 'ਤੇ ਜਾਂਦਾ, ਜੇ ਗਵਾਂਢੀ ਹੀਰੋ ਆਂਡਾ ਲੈ ਆਵੇ ਫਿਰ ਨੀਵੀਂ ਪਾਉਣੀ ਪਊ ਨਾ, ਆਪੇ ਨੀਵੀਂ ਪਾਉਣੀ ਪਏਗੀ, ਬੋਲਣ ਜੋਗਾ ਰਿਹਾ ਹੀ ਨਹੀਂ। ਸਾਧ ਸੰਗਤ, ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਹਾਂ ਨਾ, ਤਾਂ ਬੋਲਣ ਜੋਗਾ ਕੋਈ ਰਹਿੰਦਾ ਹੀ ਨਹੀਂ। ਆਖੋ ਸਤਨਾਮ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਬਾਜਾਂ ਵਾਲੇ ਸਤਿਗੁਰਾਂ ਦੀ ਗੱਲ ਕਰਦੇ ਹੈ, ਉਹ ਵੀ ਗੁਰੂ ਸਨ, ਅੱਜ ਦੇ ਵੀ ਗੁਰੂ ਬਣਦੇ ਨੇ, ਪਰ ਪਤਾ ਉਦੋਂ ਲੱਗਦਾ ਜਦੋਂ ਇਤਿਹਾਸ ਮਿਲਾਵਾਂਗੇ। ਫੋਟੋਆਂ ਦੀ ਕਿਹੜੀ ਗੱਲ ਹੈ, ਇਸ਼ਤਿਹਾਰਾਂ ਦੀ ਕਿਹੜੀ ਗੱਲ ਹੈ, ਸੜਕਾਂ 'ਤੇ ਇਸ਼ਤਿਹਾਰ ਲਾ ਦਿਓ ਬਰਾਬਰ ਗੁਰੂ ਗੋਬਿੰਦ ਸਿੰਘ ਬਰਾਬਰ, ਉਹ 'ਤੇ ਕਿਹੜੀ ਗੱਲ, ਉਹ 'ਤੇ ਆਪਾਂ ਲਾਇਆ ਹੈ ਫੋਟੋਆਂ। ਇੱਕ ਜਿਹੜਾ ਉਹ ਕੰਸ ਕਹਿੰਦੇ ਵਧਾ, ਉਹ ਪ੍ਰਸ਼ਤੀ ਉਹਦੇ ਉੱਤੇ ਫੋਟੋਆਂ ਲਾ ਦਿਓ, ਬਰਾਬਰ ਲੱਗੀਆਂ ਨੇ ਦੋ, ਇੱਕ ਗੁਰੂ ਗੋਬਿੰਦ ਸਿੰਘ ਦੀ ਲੱਗੀ ਘੋੜੇ ਤੇ ਚੜ੍ਹੇ ਨੇ, ਨਾਲ ਅੱਜ ਦੇ ਬਾਬਾ ਜੀ ਬੈਠੇ ਨੇ ਇੰਜ ਹੱਥ ਕਰਕੇ, ਇੰਜ ਹੁੰਦਾ ਨਾ ਇੱਥੇ, ਇੰਜ ਹੱਥ ਕੀਤਾ ਹੈ, ਅੱਜ ਦੇ ਬਾਬਾ ਜੀ ਬੈਠੇ ਨੇ, ਨਾਲ ਬਾਜਾਂ ਵਾਲੇ ਬੈਠੇ ਨੇ, ਫੋਟੋਆਂ ਦੀ ਕਿਹੜੀ ਗੱਲ ਹੈ? ਪਤਾ ਉਦੋਂ ਲੱਗਣਾ ਹੈ ਜਦੋਂ ਇਤਿਹਾਸ ਮਿਲਾਵਾਂਗੇ, ਜਦੋਂ ਨਾਲ ਜੀਵਨ ਮਿਲਾਵਾਂਗੇ, ਜਦੋਂ ਕਮਾਈ ਮਿਲਾਵਾਂਗੇ, ਜਦੋਂ ਕੁਰਬਾਨੀ ਮਿਲਾਵਾਂਗੇ, ਬਾਜਾਂ ਵਾਲੇ ਸਤਿਗੁਰਾਂ ਦੇ ਸਾਹਮਣੇ ਤੇ ਸਾਰੀ ਜੀਰੋ ਨੇ ਆਖੋ ਸਤਨਾਮ। ਆਪਣੀ ਕਿਸੇ ਨਾਲ ਵਿਰੋਧ ਤਾਂ ਨਹੀਂ, ਮੈਂ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਦਾ, ਬੜੇ ਨੇ ਜਿਹੜੇ ਜੁੜੇ ਹੋਏ ਨੇ, ਜੁੜੇ ਰਹੋ, ਤੁਸੀਂ ਜਿੱਥੇ ਜੁੜੇ ਹੋ ਜੁੜੇ ਰਹੋ, ਕੋਈ ਗੱਲ ਨਹੀਂ, ਪਰ ਇੱਕ ਬੇਨਤੀ ਹੈ ਕਿ ਪਰਖ ਜ਼ਰੂਰ ਕਰਨੀ ਹੈ ਆਪਣੀ ਜ਼ਿੰਦਗੀ 'ਚ, ਇੱਕ ਵਾਰੀ ਪਰਖ ਜ਼ਰੂਰ ਕਰਿਓ। ਇਹ ਨਹੀਂ ਹੁੰਦੀ, ਇਹ ਤਾਂ ਅਨਪੜ੍ਹਤਾ ਹੈ ਕਿ ਇਕੱਠ ਵੇਖ ਲਿਆ ਚਲੇ ਗਏ, ਲੱਖਾਂ ਲੋਕ ਗਏ ਚਲੇ ਗਏ, ਗੁਆਂਢੀ ਚਲਿਆ ਗਿਆ, ਤੂੰ ਵੀ ਚਲਿਆ ਗਿਆ ਨਾਲ ਹੀ, ਕੀ ਵੇਖਿਆ? ਬੜਾ ਸੋਹਣਾ ਜੀ, ਬੱਲੇ ਬੱਲੇ ਬੱਲੇ, ਬੜਾ ਡੇਰਾ ਜੀ, ਉਹ ਤੇ ਬਸ ਜੀ ਬਾਹਰ ਬਣਿਆ ਪਿਆ, ਫੋਰਨ ਨਹੀਂ ਬਣਿਆ ਪਿਆ ਜੀ, ਫੋਰਨ ਦਾ ਨਕਸ਼ਾ ਹੈ, ਇਹ ਵੇਖ ਕੇ ਮੁੜ ਆਇਆ ਤੂੰ, ਧਿਆਨ ਦੇਣਾ ਜਰਾ, ਇਹੀ ਵੇਖਿਆ। ਇਹ ਸੋਚਣ ਸ਼ਕਤੀ ਤੇਰੀ ਕਿੱਥੇ ਹੈ? ਜਦੋਂ ਗੱਡੀ ਲੈਣ ਜਾਈਏ ਵੇਖੀ ਤਾਂ ਧੋਖਾ ਨਾ ਹੋ ਜੇ, ਗੱਡੀ ਲੈਣ ਜਾਈਏ ਟਾਇਰ ਚੈੱਕ ਕਰੀਦੇ ਨੇ, ਸੀਟਾਂ ਚੈੱਕ ਕਰੀਦੀਆਂ, ਇੰਜਨ ਚੈੱਕ ਕਰੀਦਾ, ਮਿਸਤਰੀ ਨਾਲ ਜਾਈਦਾ, ਧੋਖਾ ਨਾ ਹੋ ਜਾਏ ਕਿਤੇ? ਇਸੇ ਵਾਸਤੇ 5 ਰੁਪਏ ਦੀ ਚੀਜ਼ ਵੀ ਲੈਂਦਾ ਤੇ ਕਹਿੰਦਾ ਧੋਖਾ ਨਾ ਹੋ ਜੇ। ਇੱਕੋ ਮੇਰੀ ਆਪ ਜੀ ਦੇ ਚਰਨਾਂ 'ਚ ਪਿਆਰ ਨਾਲ ਬੇਨਤੀ ਹੈ, ਜਿੱਥੇ ਜੁੜੇ ਹੋ ਜੁੜੇ ਰਹੋ, ਪਰ ਇੱਕ ਵਾਰੀ ਪਰਖ ਕੇ ਵੇਖਿਓ ਜਿਹੜਾ ਘਰ ਤੁਸੀਂ ਛੱਡ ਕੇ ਗਏ ਹੋ ਇਹਦੇ ਬਰਾਬਰ ਹੈ? ਜਿਹੜਾ ਘਰ ਤੁਸੀਂ ਛੱਡ ਕੇ ਤੁਰ ਗਏ, ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਪਿਤਾ ਕਹਿਣਾ ਛੱਡਤਾ, ਹੋਰ ਨੂੰ ਪਿਤਾ ਕਹਿ ਰਹੇ ਹੋ, ਇੱਕ ਵਾਰੀ ਮਨਾਂ 'ਚ ਝਾਤੀ ਮਾਰਿਓ, ਇੱਕ ਵਾਰੀ ਮਾੜੀ ਜੀ ਮਗਰ ਨਿਗਾਹ ਮਾਰ ਕੇ ਵੇਖਿਓ ਵੀ ਜਿਹੜਾ ਪਿਤਾ ਘਰ ਛੱਡ ਆਇਆ ਇਹ ਉਹਦੇ ਵਰਗਾ ਹੈ? ਮਿਲਾ ਕੇ ਵੇਖਿਓ, ਪਤਾ ਫੇਰ ਲੱਗੇਗਾ, ਖੁਦ ਵੇਖਿਓ ਵਿਚਾਰ ਕਰਕੇ। ਸਤਿਗੁਰਾਂ ਨੇ ਮੱਤ ਦਿੱਤੀ ਹੈ, ਗਿਆਨ ਮਿਲਿਆ ਹੈ, ਪਸ਼ੂ ਮਿਲੇ ਚੰਗਿਆਈਆਂ ਖੜਖਾ ਹੈ ਅੰਮ੍ਰਿਤ ਦੇ, ਪਸ਼ੂ ਚੰਗੇ ਨੇ, ਖਾਂਦੇ ਨੇ ਕੱਖ ਪੱਠਾ, ਦਿੰਦੇ ਨੇ ਦੁੱਧ। ਸਾਡੀ ਸਰਦਾਰੀ ਕਿਉਂ ਹੈ? ਸਾਰੇ 84 ਲੱਖ ਜੂਨਾਂ ਨੇ ਨਾ, 83,99,999 ਜੂਨਾਂ ਦੇ ਵਿੱਚੋਂ ਇੱਕ ਮਨੁੱਖਾ ਸਰੀਰ ਹੈ ਜਿਹਨੂੰ ਰੱਬ ਨੇ ਗਿਆਨ ਦਿੱਤਾ, ਤੇ ਗਿਆਨ ਦਿੱਤਾ ਵਰਤਣ ਵਾਸਤੇ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਵਰਤਿਆ ਹੀ ਨਹੀਂ। ਹਰ ਇੱਕ ਚੀਜ਼ ਦੀ ਪਰਖ ਕਰਦਾ ਹੈ, ਜਦੋਂ ਗੁਰੂ ਧਾਰਿਆ ਉਦੋਂ ਕਿਉਂ ਨਹੀਂ ਸੋਚਦਾ, ਉਦੋਂ ਪਰਖ ਕਿਉਂ ਨਹੀਂ ਕੀਤੀ? ਉਦੋਂ ਇਤਿਹਾਸ ਪੜ੍ਹਨਾ ਹੈ, ਅਸੀਂ ਵੇਖਣਾ ਹੈ ਉਹ ਬਾਜਾਂ ਵਾਲੇ ਸਤਿਗੁਰਾਂ ਨੇ 4 ਪੁੱਤਰ ਕੁਰਬਾਨ ਕੀਤੇ ਨੇ, ਜਿਹਨੂੰ ਮੈਂ ਅੱਜ ਪਿਤਾ ਕਹਿ ਰਿਹਾ ਇਹਨੇ ਕਿੰਨੇ ਕੀਤੇ ਨੇ? ਮਿਲਾ ਕੇ ਵੇਖੋ, ਫਿਰ ਜਵਾਬ ਆਏਗਾ, ਉਹ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ।